ਸਲੋਕ ਮਹੱਲਾ ਪਹਿਲਾ। ਸੀਹਾਂ ਬਾਜਾਂ ਚਰਗਾਂ
ਪਰਮੇਸ਼ਰ ਦੀ
ਕੁਹੀਆ।
ਸਮਰੱਥਾ ਦੱਸਦੇ ਹਨ ਮਹਾਰਾਜ ਸਾਹਿਬ, ਜਿਵੇਂ ਚਾਹੇ ਉਵੇਂ ਕਰ ਲੈਂਦਾ, ਐਸਾ ਵਾਹਿਗੁਰੂ ਹੈ ਸਮਰੱਥ।
ਸੀਹਾਂ ਬਾਜਾਂ ਚਰਗਾਂ ਕੁਹੀਆ,
ਵੇਖੋ ਭਾਈ, ਸੀਹਾਂ ਜਿਹੜੇ ਸ਼ੇਰ ਹਨਗੇ ਅਤੇ ਬਾਜਾਂ ਬਾਜ ਜਿਹੜੇ ਹਨਗੇ।
ਚਰਗਾ ਕੁਹੀਆ,
ਚਰਗ ਜਾਨਵਰ ਹੁੰਦਾ ਜਿਹਦੇ ਸਿਰ ਦੇ ਉੱਤੇ ਲਾਲ ਜੀ ਟੋਪੀ ਹੁੰਦੀ ਹੈ ਤੇ ਚੌੜੀ ਜੀ ਚੁੰਝੀ ਜਿਹੀ ਹੁੰਦੀ ਹੈ, ਚਰਗ ਹੁੰਦੇ ਜਾਨਵਰ ਹੁੰਦੇ, ਬਾਜ ਦੀ ਕਿਸਮ ਦੇ ਹੀ ਹੈ। ਕੁਹੀਆਂ ਵੀ ਬਾਜ ਦੇ ਕਿਸਮ ਦੀਆਂ ਹਨਗੀਆਂ ਤੇ ਤਿੱਖੀ ਜੀ ਚੁੰਝੀ ਜਿਹੀ ਹੁੰਦੀ, ਇਲ ਵਰਗੀ ਆਕਾਰ ਵਾਲੀ ਹੁੰਦੀ ਹੈ। ਸੋ ਇਹ ਹੁੰਦੀ ਬਾਜ ਤੋਂ ਵੱਡੀ ਹੈ, ਉਹ ਕੁਹੀ ਹੁੰਦੀ ਹੈ। ਇਹ ਸਾਰੇ ਸ਼ਿਕਾਰੀ ਜਾਨਵਰਾਂ ਦੀਆਂ ਕਿਸਮਾਂ ਹਨਗੀਆਂ।
ਇਹਨਾਂ ਖਵਾਲੇ ਘਾ,
ਇਹ ਸਾਰੇ ਮਾਸ ਖੋਰੇ ਜਾਨਵਰ ਹੈ। ਜੇ ਚਾਹੇ ਤਾਂ ਪਰਮੇਸ਼ਰ ਇਹਨਾਂ ਤੇ ਘਾਹ ਹੀ ਖਵਾ ਕੇ ਗੁਜ਼ਾਰਾ ਕਰ ਦੇਵੇ। ਇਹ ਮਹਾਰਾਜ ਦੀ ਸਮਰੱਥਾ ਹੈ ਬੜੀ ਭਾਰੀ। ਜਦੋਂ ਸ੍ਰੀ ਗੁਰੂ ਨਾਨਕ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾਦੀ ਦੁਆਰੇ 'ਚ ਗਏ ਹੈ, ਉੱਥੇ ਇਹ ਜੈਤ ਰਾਮ ਸੰਤ ਨੇ ਕਿਹਾ, ਮਹਾਰਾਜ ਸਾਡੇ ਦਾਦੂ ਦਾ ਹੁਕਮ ਹੈ, ਜੋ ਕੋਈ ਇਸੇ ਨਰੈਣਪੁਰੀ ਵਿੱਚ ਆਵੇ ਦਾਦੀ ਦੁਆਰੇ, ਉਹਨਾਂ ਦੇ ਤਾਂ ਹੀ ਮਹਾਰਾਜ ਅਸੀਂ ਭੋਜਨ ਦਿੰਦੇ ਹਾਂ। ਕਿਰਪਾ ਕਰੋ, ਆਪ ਇੱਥੇ ਆਏ ਹੋ, ਸਾਰੇ ਖਾਲਸੇ ਸਮੇਤ ਭੋਜਨ ਸਾਡਾ ਛਕੋ। ਗੁਰੂ ਮਹਾਰਾਜ ਸਾਨੂੰ ਪਰਖਣ ਵਾਸਤੇ ਜੈਤ ਰਾਮ ਸਾਧੂ ਨੂੰ ਕਿਹਾ, ਇਹ ਜੈਤ ਰਾਮ ਸਾਧੂ ਸਾਡੇ ਬਾਜਾਂ ਦਾ ਭਾਈ, ਤੁਸੀਂ ਉਹ ਵੈਸ਼ਨੋ ਖਿਆਲਾਂ ਦੇ, ਸਾਡੇ ਬਾਜ ਜਿਹੜੇ ਮਾਸ ਖਾਂਦੇ ਹੈ, ਜੇ ਤੁਹਾਡਾ ਨਿੰਦਾ ਪ੍ਰਵਾਨ ਕਰ ਲੈ ਤੇ ਅਸੀਂ ਤੁਹਾਡਾ ਨਿੰਦਾ ਛਕਾਂਗੇ। ਇਹ ਜਦੋਂ ਬਚਨ ਮਹਾਰਾਜ ਸਾਹਿਬ ਨੇ ਕੀਤੇ, ਉਸ ਵੇਲੇ ਜੈਤ ਰਾਮ ਸਾਧ ਨੇ ਆਪਣੀ ਕਰਾਮਾਤ ਨਾਲ ਬਾਜਾਂ ਦੇ ਤਾਂ ਹੀ ਬਾਜਰੀ ਖਾਣੀ ਚਾਹੀ, ਮੋਠ ਬਾਜਰੀ ਬਾਜਾਂ ਨੂੰ ਮੂੰਹ ਨਾ ਪਾਇਆ। ਫਿਰ ਗੁਰੂ ਕੇ ਬਾਜ ਜਾਣ ਕੇ ਅਰਦਾਸ ਕੀਤੀ ਤੇ ਬਾਜਾਂ ਨੂੰ ਉਸ ਵੇਲੇ ਮੋਠ ਤੇ ਬਾਜਰੀ ਮੂੰਹ 'ਚ ਪਾ ਲਏ। ਜਿਸ ਵੇਲੇ ਖਾ ਲਏ, ਉਸ ਵੇਲੇ ਸਿੱਖਾਂ ਨੇ ਆਖਿਆ, ਮਹਾਰਾਜ ਬਾਜ ਤਾਂ ਮੋਠ ਤੇ ਬਾਜਰੀ ਖਾਲੇ ਸਾਹਿਬ ਦੇ ਕਹੇ ਤੋਂ, ਮਹਾਰਾਜ ਕਹਿੰਦੇ ਤਾਂ ਭਾਈ ਅਸੀਂ ਵੀ ਉਹਦਾ ਨਿੰਦਾ ਪ੍ਰਵਾਨ ਕਰਨੀ ਹੈ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ, ਗਰੀਬ ਨਿਵਾਜ ਜੀ ਨੇ ਉਹ ਜੈਤ ਰਾਮ ਸਾਧੂ ਦਾ ਨਿੰਦਾ ਪ੍ਰਵਾਨ ਕੀਤਾ ਸੀ ਜੋ ਦਾਦੂ ਦੁਆਰੇ ਗਏ ਹੈ। ਇਹ ਮਹਾਰਾਜ ਦੀ ਮੌਜ ਹੈ, ਮਹਾਰਾਜ ਸਾਹਿਬ ਕਹਿੰਦੇ ਹਨ
ਇਹਨਾਂ ਖਵਾਲੇ ਘਾ,
ਇਹ ਸਾਰੇ ਮਾਸਹਾਰੀ ਇਹਨੇ ਸ਼ੇਰ ਵੀ, ਸੁੰਦਰ ਸ਼ਾਹ ਦਾ ਸ਼ੇਰ ਜਿਸ ਪ੍ਰਕਾਰ ਘਾਹ ਖਾ ਲੈਂਦਾ ਸੀ, ਕਹਿੰਦੇ ਬਿਧੀ ਚੰਦ ਦਰਸ਼ਨਾਂ ਕਰਕੇ ਜੜ ਹੋ ਗਿਆ ਸੀ, ਇਸ ਪ੍ਰਕਾਰ ਸ਼ੇਰ ਜਿਹੜੇ ਹਨ ਤੇ ਬਾਜ ਹਨ ਤੇ ਚਰਗਾਂ ਆਦਿਕ ਸ਼ਿਕਾਰੀ ਜਾਨਵਰ ਤੇ ਕੁਹੀਆਂ ਆਦਿਕ ਹਨਗੀਆਂ, ਜੇ ਚਾਹੇ ਪਰਮੇਸ਼ਰ ਨੂੰ ਘਾਹ ਖਵਾ ਕੇ ਗੁਜ਼ਾਰਾ ਕਰਾ ਦੇਵੇ, ਇਹ ਮਾਸਾਹਾਰੀ ਹਨ।
ਕਾਹੋ ਖਾਣ ਤਿੰਨਾ ਮਾਸ ਖਵਾਲੇ,
ਜਿਹੜੇ ਘਾਹ ਖਾਣ ਵਾਲੇ ਹੈ, ਜੇ ਉਹਨਾਂ ਨੂੰ ਚਾਹੇ ਮਾਸ ਦੀ ਖੁਰਾਕ ਬਣਾ ਦਿੰਦਾ ਹੈ।
ਇਹ ਚਲਾ
ਘਾਹ ਖਾਣ ਵਾਲੇ ਜਾਨਵਰ ਹੈ, ਜੇ ਚਾਹੇ ਪਰਮੇਸ਼ਰ ਨੂੰ ਮਾਸਾਹਾਰੀ ਬਣਾ ਦੇਵੇ।
ਇਹ ਚਲਾਏ ਰਾਹ,
ਇਸ ਪ੍ਰਕਾਰ ਉਹ ਆਪਣੀ ਮੌਜ ਦਾ ਮਾਲਕ ਹੈ, ਸੁਤੰਤਰ ਹੈ, ਜਿਵੇਂ ਚਾਹੇ ਰਾਹ ਤਰੀਕੇ ਨੂੰ ਚਲਾਉਂਦਾ ਹੈ। ਉਹਦੇ ਸਭ ਕੁਝ ਆਪਦੇ ਵੱਸ ਰੱਖਿਆ ਹੋਇਆ ਹੈ, ਕੋਈ ਆਦਮੀ ਉਸ ਦੇ ਕੰਮ ਵਿੱਚ ਦਖਲ ਨਹੀਂ ਦੇ ਸਕਦਾ, ਐਸਾ ਉਹ ਸੁਤੰਤਰ ਪਰਮੇਸ਼ੁਰ ਹੈ, ਸਰਵਾਗ ਹੈ ਪਰਮੇਸ਼ੁਰ, ਜਿਵੇਂ ਚਾਹੇ ਕਰ ਸਕਦਾ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ
ਸੀਹਾਂ ਬਾਜਾਂ ਚਰਗਾ ਕੁਹੀਆ,
ਸੀਹਾਂ ਸ਼ੇਰਾਂ ਦੀ ਨਿਆਈ ਕੌਣ ਹੈ? ਜਿਹੜੇ ਬਾਦਸ਼ਾਹ ਦੁਨੀਆਂ ਦੇ ਹਨ ਉਹ ਸ਼ੇਰਾਂ ਦੀ ਨਿਆਈ ਹਨਗੇ, ਬਾਜਾਂ ਦੀ ਨਿਆਈ ਕੌਣ ਹੈ? ਜਿਹੜੇ ਵਜ਼ੀਰ ਹਨਗੇ ਦੁਨੀਆਂ ਵਿੱਚ, ਤੇ ਚਰਗਾਂ ਦੀ ਨਿਆਈ ਕੌਣ ਹੈ? ਜਿਹੜੇ ਬਖਸ਼ੀ ਹਨਗੇ, ਫੌਜਾਂ ਨੂੰ ਖਜ਼ਾਨੇ ਬਖਸ਼ਣ ਵਾਲੇ, ਤਲਵਾਂ ਦੇਣ ਵਾਲੇ ਹਨ, ਤੇ ਕੁਹੀਆਂ ਦੀ ਨਿਆਈ ਜੇ ਦੀਵਾਨ ਹਨਗੇ ਪਾਤਸ਼ਾਹਾਂ ਦੇ, ਇਹ ਜਿੰਨੇ ਹਨ
ਇਹਨਾਂ ਖਵਾਲੇ ਘਾ,
ਜੇ ਮਹਾਰਾਜ ਚਾਹੇ ਇਹਨਾਂ ਨੂੰ ਘਾਹ ਖਵਾ ਦੇਵੇ, ਘਾਹ ਖਾ ਕੇ ਗੁਜ਼ਾਰਾ ਕਰਨ। ਸੋ ਐਡੇ ਵੱਡੇ ਜਿਹੜੇ ਅਮੀਰ ਲੋਕ ਹੈ, ਪਦਾਰਥਾਂ ਨੂੰ ਖਾਣ ਵਾਲੇ, ਜੇ ਚਾਹੇ ਇਹਨਾਂ ਤੋਂ ਘਾਹ ਖਵਾ ਦੇਵੇ, ਖਤਾ ਦੇਵੇ, ਜਿਵੇਂ ਸ਼ਾਹਜਹਾਂ ਨੂੰ ਹੰਕਾਰ ਹੋ ਗਿਆ ਸੀ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਤੂੰ ਕਿਉਂ ਉਚਾਰੀ ਹੈ ਨਜ਼ਰੋਂ ਪੱਠੀ, ਜੇ ਕਰੇ ਸੁਲਤਾਨਾ ਘਾਹ ਕਰਾਏ ਦਾ। ਉਸ ਵੇਲੇ ਜਿਸ ਵੇਲੇ ਆਗਰੇ ਤੋਂ ਇਹਨੂੰ ਕੈਦ ਕਰਕੇ ਦਿੱਲੀ 'ਚ ਲਿਆਂਦਾ ਗਿਆ ਹੈ, ਔਰੰਗਜ਼ੇਬ ਨੂੰ ਮੰਗਵਾਇਆ ਹੈ, ਉਸ ਵੇਲੇ ਭੁੱਖੇ ਨੂੰ ਅੰਨ ਨਹੀਂ ਸੀ ਇਹਨੂੰ ਦਿੱਤਾ। ਉਸ ਵੇਲੇ ਸ਼ਾਹਜਹਾਨ ਸਾਧ ਸਿੰਘ ਜੀ ਆਪਣੇ ਸਰੀਰ ਦੀ ਕਿਰਿਆ ਕਰਨ ਦੇ ਬਹਾਨੇ ਹਾਥੀ ਤੋਂ ਉਤਾਰਿਆ ਗਿਆ। ਜਦੋਂ ਉਤਾਰਿਆ, ਛੋਲਿਆਂ ਦੀ ਲੁੰਗ ਮੂੰਹ ਚੱਬ ਕੇ ਰੋਇਆ, ਕਹਿੰਦੇ ਗੁਰੂ ਨਾਨਕ ਸਾਹਿਬ ਨੇ ਸੱਚ ਲਿਖਿਆ, ਨਜ਼ਰੋਂ ਪੱਠੀ ਜੇ ਕਰੇ ਸੁਲਤਾਨਾ ਘਾਹ ਕਰਾਏਗਾ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਮਰਜ਼ੀ ਹੈ, ਜਿਵੇਂ ਚਾਹੇ ਕਰ ਲਵੇ। ਸ਼ਾਹਜਹਾਨ ਰੋਕ ਕੇ ਉਦੋਂ ਛੋਲਿਆਂ ਦੀ ਲੁੰਗ ਖਾਧੀ ਸੀ, ਆਪਣੇ ਮੂੰਹ ਦੇ ਨਾਲ ਦੁੱਖ ਭਰੇ ਸੀ, ਜਿਹਦੇ ਹੱਥਾਂ ਵਿੱਚ ਹੱਥਕੜੀਆਂ ਲਾਈਆਂ ਸੀ, ਪਹਿਲਾਂ ਵੀ ਪੁੱਤ ਨਬੇੜੀਆਂ ਪਾਈਆਂ ਹੋਈਆਂ ਸਨ। ਇਸ ਪ੍ਰਕਾਰ ਦੀ ਹਾਲਤ ਹੋਈ ਸੀ, ਜੋ ਮਹਾਰਾਜ ਜੇ ਚਾਹੇ ਇਹਨਾਂ ਲੋਕਾਂ ਨੂੰ ਘਾਹ ਖਵਾ ਦੇਵੇ।
ਕਾਹੋ ਖਾਣ ਤਿੰਨਾ ਮਾਸ ਖਵਾਲੇ।
ਘਾਹ ਖਾਣ ਵਾਲੇ ਜਿਹੜੇ ਹਨ ਜੇ ਜਾਨਵਰ, ਜਿਵੇਂ ਘਾਹ ਖਾਣ ਵਾਲੇ ਜਿਹੜੇ ਹਨ, ਨਰਮ ਖੁਰਾਕ ਖਾਣ ਵਾਲੇ ਜੇ ਪਰਮੇਸ਼ਰ ਹੈ, ਉਹਨਾਂ ਨੂੰ ਮਾਸ ਰਾਜਸੀ ਖੁਰਾਕ ਦੇ ਤਾਂ ਖੁਆਲ ਕਰਕੇ, ਜੇ ਚਾਹੇ ਉਹ ਪਰਮੇਸ਼ਰ ਉਹਨਾਂ ਨੂੰ ਅਮੀਰ ਬਣਾ ਕਰਕੇ ਉਹਨਾਂ ਦਾ ਮਾਸ ਆਪਦਾ ਖਾਜਾ ਬਣਾ ਦੇਵੇ।
ਇਹ ਚਲਾਏ ਰਾਹ,
ਇਹ ਮਹਾਰਾਜ ਦੀ ਮਰਜ਼ੀ ਅਨੁਸਾਰ ਹੈ, ਜਿਵੇਂ ਚਾਹੇ ਉਵੇਂ ਰਾਹ ਚਲਾ ਲੈਂਦਾ, ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ। ਉਹ ਮਹਾਰਾਜ ਸਾਹਿਬ ਰੀਤੇ ਭਰੇ ਭਰੇ ਸਿਖਨਾਵਾ, ਇਹ ਤਾਂ ਕੋ ਵਿਵਹਾਰੇ, ਫਿਰ ਮੈਂ ਰਾਵ ਰੰਗ ਕੋ ਕਰੀ ਰਾਵ ਰੰਗ ਕਰ ਡਾਰੇ, ਇਹਦਾ ਵੱਡਾ ਸਮਰੱਥ ਹੈ ਉਹ ਪਰਮੇਸ਼ਰ।
ਨਦੀਆ ਵਿੱਚ ਟਿੱਬੇ ਦੇਖਾਲੇ,
ਘਾਹ ਖਾਣ ਤੋਂ ਮਾਸ ਖਵਾਲੇ, ਜਿਹੜੇ ਘਾਹ ਖਾ ਕਰ ਗੁਜ਼ਾਰਾ ਕਰਦੇ ਹਨ, ਸਾਂਤਕੀ ਭੋਜਨ ਖਾ ਕੇ ਗੁਜ਼ਾਰਾ ਕਰਦੇ ਹੈ, ਜੇ ਚਾਹੇ ਉਹ ਲੋਕਾਂ ਦਾ ਮਾਸ ਵੱਢ ਵੱਢ ਕੇ ਖਾਣ ਵਾਲੇ ਜ਼ਾਲਮ ਬਾਦਸ਼ਾਹ ਬਣ ਜਾਣ, ਇਹ ਮਹਾਰਾਜ ਦੀ ਮੌਜ ਹੈ, ਜਿਵੇਂ ਚਾਹੇ ਉਵੇਂ ਰਾਹ ਚਲਾਉਂਦਾ ਹੈ।
ਨਦੀਆਂ ਵਿੱਚ ਟਿੱਬੇ ਦੇਖਾਲੇ,
ਦੇਖੋ ਜੇ ਚਾਹੇ ਪਰਮੇਸ਼ਰ ਜਿੱਥੇ ਨਦੀਆਂ ਬੜੀਆਂ ਭਾਰੀਆਂ ਵਗਦੀਆਂ ਹੋਣ, ਉੱਥੇ ਬੜੇ ਬੜੇ ਟਿੱਬੇ ਦਿਖਾ ਦਿੰਦਾ ਹੈ। ਉਹ
ਥਲੀ ਕਰੇ ਅਸਗਾ,
ਜਿੱਥੇ ਥਲ ਹਨਗੇ ਬੜੇ ਭਾਰੀ ਟਿੱਬੇ ਹਨ ਰੇਤੇ ਦੇ, ਉੱਥੇ ਜਾਏ ਤਾਂ ਅਸਗਾ ਬੇ ਹੱਥ ਪਾਣੀ ਡੂੰਘਾ ਕਰ ਦਿੰਦਾ, ਉਸ ਤਰ੍ਹਾਂ ਸਮੁੰਦਰ ਕਾਇਮ ਕਰ ਦਿੰਦਾ। ਇਹ ਪਰਮੇਸ਼ਰ ਦੀ ਸੁਤੰਤਰਤਾ, ਜਿਵੇਂ ਚਾਹੇ ਕਰਦਾ ਹੈ।
ਕੀੜਾ ਥਾਪ ਦੇ ਪਾਤਸ਼ਾਹੀ,
ਇਸੇ ਤਰ੍ਹਾਂ ਸਾਧ ਸੰਗਤ ਜੀ ਨਦੀਆਂ ਵਿੱਚ ਟਿੱਬੇ ਦਿਖਾਲੇ, ਨਦੀਆਂ ਦੀ ਨਿਆਈ ਜਿਹੜੇ ਲੋਕ ਜਪ ਤਪ ਰੂਪੀ ਪਾਣੀ ਦੇ ਨਦੀਆਂ ਬਣੇ ਹੋਏ ਹੈ, ਬੜਾ ਜਪ ਤਪ ਕਰਦੇ ਹੈ, ਸਾਧਨ ਕਰਦੇ ਹੈ, ਜੇ ਚਾਹੇ ਮਹਾਰਾ ਉਹਨਾਂ ਨੂੰ ਟਿੱਬਿਆਂ ਦੀ ਨਿਆਈ ਕਰਕੇ ਵਿਖਾਲ ਦੇਵੇ। ਇੱਕ ਜਿਵੇਂ ਰਾਜਾ ਸੀ, ਉਹ ਸਾਧ ਸੰਗਤ ਜੀ ਸ਼ਿਕਾਰ ਖੇਡਣ ਵਾਸਤੇ ਗਿਆ, ਉੱਥੇ ਇੱਕ ਤਪੱਸੀ ਬੜਾ ਭਾਰੀ ਤਪ ਕਰ ਰਿਹਾ ਸੀ, ਤਪ ਕਰਦੇ ਹੋਏ ਦੀ ਸਮਾਧੀ ਲੱਗੀ ਸੀ, ਤੇ ਰਾਜੇ ਨੂੰ ਕਹਿ ਲੱਗੀ ਸ਼ਿਕਾਰ ਖੇਡਣ ਗਏ ਨੂੰ, ਕਿਹਨ ਮਾਸ਼ਕੀ ਰਾਜੇ ਦਾ ਨਹੀਂ ਸੀ ਆਇਆ ਨਾਲ, ਕਿਹਨੂੰ ਸਾਧ ਦੇ ਟੂੰਬੇ ਚੋਂ ਪਾਣੀ ਪੀ ਲਿਆ, ਪਾਣੀ ਪੀ ਕੇ ਰਾਜੇ ਨੂੰ ਵਿਰਾਗ ਪੈਦਾ ਹੋ ਗਿਆ, ਅਤੇ ਉਹ ਜਿਹੜਾ ਮਾਸ਼ਕੀ ਪਾਣੀ ਇਹਦਾ ਨਾਲ ਮਗਰੋਂ ਲੈ ਕੇ ਪੁੱਜਾ, ਉਹ ਸੁਗੰਧੀ ਵਾਲਾ ਪਾਣੀ ਸਾਧ ਦੇ ਟੂੰਬੇ ਚ ਪਾਇਆ ਆ। ਰਾਜਾ ਘਰ ਚ ਆਉਂਦੇ ਨੂੰ ਵਿਰਾਗ ਹੋ ਗਿਆ, ਐਸਾ ਵਿਰਾਗ ਹੋਇਆ, ਕਹਿੰਦੇ ਭਜਨ ਕਰਨਾ ਚਾਹੀਦਾ, ਇੰਨੀ ਉਮਰ ਐਵੇਂ ਗੁਜ਼ਾਰ ਲਈ, ਚਲੋ ਉਸ ਮਹਾਤਮਾ ਤਪੱਸੀ ਨੂੰ ਆਪਣਾ ਮੁਰਸ਼ਦ ਧਾਰ ਕੇ ਉਪਦੇਸ਼ ਲਈਏ। ਉਹਨਾਂ ਦੇ ਪਾਸ ਆ ਗਿਆ, ਕਹਿੰਦੇ ਸੰਤ ਜੀ ਮੈਨੂੰ ਉਪਦੇਸ਼ ਦਿਓ। ਰਾਜਾ ਉਪਦੇਸ਼ ਲੈ ਕੇ ਸੰਤ ਦੇ ਪਾਸੋਂ ਤਪੱਸਿਆ ਕਰਨ ਲੱਗ ਗਿਆ। ਇਹ ਰਾਜੇ ਨੂੰ ਦੇ ਜਿਹੜੇ ਅਸੀਂ ਖੁਸ਼ਬੂ ਵਾਲਾ ਪਾਣੀ ਪੀ ਕੇ ਇਹਦੇ ਅੰਦਰ ਫੁਰਨਾ ਫੁਰਿਆਇਆ ਸਾਧ ਦੇ, ਕਹਿੰਦੇ ਵੀ ਦੁਨੀਆਂ ਦੇ ਭੋਗ ਭੋਗ ਕੇ ਬਿਨਾਂ ਵੇਖੇ, ਵੇਖੋ ਰਾਜ ਕਿੰਨਾ ਸੁੱਖ ਹੈ, ਇਹ ਖੁਸ਼ਬੂਦਾਰ ਮਹਿਕ ਵਾਲਾ ਪਾਣੀ ਸੀ, ਉਹ ਪੀਣ ਨਾਲ ਉਹ ਰਾਜੇ ਦੇ ਥਾਂ ਰਾਜ ਕਰਨ ਲੱਗ ਗਿਆ, ਤੇ ਰਾਜਾ ਉਹ ਥਾਂ ਤਪ ਕਰਨ ਲੱਗ ਗਿਆ। ਕਿਉਂ ਜਿਹੜਾ ਭਜਨ ਰੂਪੀ ਨਦੀਆਂ ਦਾ ਨਦੀ ਬਣਿਆ ਹੋਇਆ ਸੀ ਨਾ ਸਾਧ, ਉਹ ਤਾਂ ਟਿੱਬੇ ਬਣਾ ਤੇ, ਉਹਦਾ ਮਨ ਵਿਕਾਰੀ ਹੋ ਗਿਆ, ਹੰਕਾਰੀ ਹੋ ਗਿਆ, ਤੇ ਥਲੀ ਕਰੇ ਅਸਗਾ, ਜਿਹੜਾ ਥਲ ਵਰਗਾ ਖੁਸ਼ ਕਰੀਦਾ ਸੀ ਬਾਦਸ਼ਾਹ ਦਾ, ਉਹ ਤਪ ਕਰਨ ਲੱਗ ਗਿਆ, ਡੂੰਘਾ ਦਰਿਆ ਪ੍ਰੇਮ ਦਾ ਵਗ ਗਿਆ ਉਹਦੇ ਅੰਦਰ, ਕਿਉਂ ਵਾਹਿਗੁਰੂ ਦੀ ਮੌਜ ਹੈ, ਜਿਵੇਂ ਚਾਹੇ ਕਰ ਦਿੰਦਾ ਹੈ।
ਕੀੜਾ ਥਾਪ ਦੇ ਪਾਤਸ਼ਾਹੀ,
ਜੇ ਪਰਮੇਸ਼ਰ ਨੂੰ ਭਾਵੇ ਕੀੜਿਆਂ ਨੂੰ ਪਾਤਸ਼ਾਹੀ ਥਾਪ ਦਿੰਦਾ ਹੈ, ਜਿਵੇਂ ਕੀੜੀ ਪਾਤਸ਼ਾਹੀ ਇੱਕ ਮਾਈ ਹੋਈ ਹੈ, ਉਸ ਨੇ ਆਪਦੇ ਪੁੱਤਰ ਦੀ ਸੁਖਣਾ ਸੁਖੀ ਸੀ, ਉਹ ਪੁੱਤਰ ਉਸਦਾ ਜਿਸ ਵਕਤ ਰਾਜੀ ਹੋ ਗਿਆ, ਉਸ ਵੇਲੇ ਉਸ ਕੀੜੀ ਭਗਤਨੀ ਦੇ ਘਰ ਵਿੱਚ ਇੱਕ ਬਾਦਸ਼ਾਹ ਆ ਕੇ ਉਤਰਿਆ, ਬਾਦਸ਼ਾਹ ਜਦੋਂ ਉਤਰਿਆ, ਜੋਰਸੀ ਨੇ ਕਿਹਾ ਕਿ ਬਾਦਸ਼ਾਹ ਤੇਰੀ ਪੁੱਤਰੀ ਦਾ ਇਸ ਕੀੜੀ ਭਗਤਨੀ ਦੇ ਪੁੱਤਰ ਦੇ ਨਾਲ ਨਾਤਾ ਲਿਖਿਆ ਹੋਇਆ। ਇਹ ਸੁਣ ਕੇ ਬਾਦਸ਼ਾਹ ਬੜਾ ਘਬਰਾਇਆ, ਉਸ ਵੇਲੇ ਕੀੜੀ ਭਗਤਨੀ ਨੂੰ ਕਹਿਣ ਲੱਗਾ ਕਿ ਤੂੰ ਤੇਰੇ ਕੋਲ ਕੀ ਖਜ਼ਾਨਾ ਹੈ। ਉਸ ਵੇਲੇ ਮਹਾਰਾਜ ਦੀ ਬੰਦਗੀ ਕਰਨੇ ਕਰਕੇ ਸੱਤਾਂ ਪਾਤਸ਼ਾਹਾਂ ਦਾ ਖਜ਼ਾਨਾ ਕੀੜੀ ਨੂੰ ਪ੍ਰਾਪਤ ਹੋਇਆ, ਮਹਾਰਾਜ ਨੂੰ ਦਿਖਾਇਆ। ਜਦੋਂ ਇਸ ਪ੍ਰਕਾਰ ਚਾਹੇ ਤਾਂ ਕੀੜਿਆਂ ਨੂੰ ਪਾਤਸ਼ਾਹੀ ਪਰਮੇਸ਼ਰ ਥਾਪ ਦਿੰਦਾ,
ਲਸ਼ਕਰ ਕਰੇ ਸਵਾ,
ਜੇ ਚਾਹੇ ਲਸ਼ਕਰਾਂ ਨੂੰ ਸਵਾ ਮਿੱਟੀ ਕਰ ਦਿੰਦਾ ਹੈ, ਏਡਾ ਵੱਡਾ ਸਮਰੱਥ ਹੈ। ਕੀੜਿਆਂ ਦੀ ਨਿਆਣੀ ਕਮਜ਼ੋਰ ਸਨ ਕਾਲੇ ਕੇ, ਜੇ ਭਤੀਜੇ ਜਿਹੜੇ ਸੀ ਜਿਨ੍ਹਾਂ ਨੂੰ ਗੁਰੂ ਸੱਤਵੇਂ ਪਾਤਸ਼ਾਹ ਦੇ ਹਜ਼ੂਰ ਲਿਜਾ ਕੇ ਪੇਟ ਵਜਵਾਇਆ ਸੀ, ਮਹਾਰਾਜ ਨੇ ਕਿਹਾ ਕਾਲਿਆ ਕੀ ਮੰਗਦੇ ਕਿ ਜੀ ਮੇਰੇ ਭਤੀਜੇ ਹੈ, ਇਹਨਾਂ ਦਾ ਪਿਤਾ ਗੁਜ਼ਰ ਗਿਆ ਸੀ, ਮੈਂ ਪਾਲਣਾ ਪੋਸਣਾ ਕਰਦਾ, ਇਹ ਭੁੱਖੇ ਰਹਿੰਦੇ ਤਾਂ ਪੇਟ ਵਜਾਉਂਦੇ ਹੈ। ਹਜ਼ੂਰ ਨੇ ਕਿਹਾ ਜਿਹੜਾ ਤੇਰਾ ਉੱਚਾ ਚੱਕਿਆ ਹੋਇਆ ਹੈ, ਇਹਦਾ ਨਾਂ ਸੰਦਲੀ ਹੈ, ਇਹਦੇ ਜਮਨਾ ਘੋੜੇ ਪਾਣੀ ਪੀਣਗੇ, ਬਚਨ ਕੀਤਾ। ਉਹ ਪਟਿਆਲੇ ਵਾਲੇ ਹੋਏ ਸਾਧ ਸੰਗਤ, ਫਿਰ ਦੂਸਰਾ ਜਿਹੜਾ ਥੱਲੇ ਖੜਾ ਮਹਾਰਾਜ ਕਹਿੰਦੇ ਇਹ ਵੀ ਚੌਧਰੀ ਹੋਣਗੇ, ਸੰਗਰੂਰ ਤੇ ਨਾਭੇ ਦੇ ਮਾਲਕ ਹੋਣਗੇ, ਇਹ ਵੀ ਰਾਜ ਕਰਨਗੇ। ਇਸ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਜੇ ਚਾਹੇ ਕੀੜਿਆਂ ਨੂੰ ਬਾਦਸ਼ਾਹੀ ਦੇ ਦਿੰਦਾ। ਫਿਰ ਬੜਾ ਖੁਸ਼ ਹੋ ਕੇ ਗਏ, ਭਤੀਜਿਆਂ ਨੂੰ ਬਾਦਸ਼ਾਹੀ ਗੁਰੂ ਸਾਹਿਬ ਨੇ ਦੇ ਦਿੱਤੀ, ਸੱਤਵੇਂ ਪਾਤਸ਼ਾਹ ਗੁਰੂ ਹਰਾਜ ਸਾਹਿਬ ਨੇ ਲੰਕਾ ਨੂੰ ਰਾਜੇ ਬਣਾ ਦਿੱਤਾ। ਘਰਵਾਲੀ ਕਹਿਣ ਲੱਗੀ ਤੂੰ ਆਪਦੇ ਪੁੱਤਰਾਂ ਨੂੰ ਤਾਂ ਮਾਮਲਾ ਭਰਨ ਵਾਲਾ ਹੀ ਬਣਾਇਆ ਨਾ, ਇਹਨਾਂ ਨੂੰ ਭਤੀਜਿਆਂ ਨੂੰ ਬਾਦਸ਼ਾਹ ਬਣਾਇਆ। ਫਿਰ ਸਿਖਾ ਕੇ ਲਿਆ ਮਹਾਰਾਜ ਦੇ ਕੋਲੇ। ਉਹ ਜਿਸ ਵੇਲੇ ਗਏ ਮਹਾਰਾਜ ਕਹਿੰਦੇ ਕਾਲਿਆ ਕੀ ਮੰਗਦੇ ਆ? ਕਹਿੰਦੀ ਮੇਰੇ ਘਰ ਵਾਲੀ ਗੁੱਸੇ ਹੋ ਗਈ ਹੈ ਵੀ ਭਤੀਜਿਆਂ ਨੂੰ ਬਾਦਸ਼ਾਹ ਹੀ ਦਵਾ ਲਿਆ ਹੈ, ਕਿਰਪਾ ਕਰੋ ਮੇਰੇ ਪੁੱਤਰਾਂ ਨੂੰ ਵੀ ਬਖਸ਼ਿਸ਼ ਕਰੋ, ਇਹ ਵੀ ਭੁੱਖੇ ਹੈ। ਮਹਾਰਾਜ ਕਹਿਣ ਲੱਗੇ ਚੰਗਾ, ਇਹ ਆਪ ਦੀ ਮਾਰੀ ਆਪ ਖਾਣਗੇ। ਉਹ ਬਾਈਆ ਹੋਇਆ ਸਾਧ ਸੰਗਤ ਜੀ ਮੁਆਫੀ ਵਾਲਾ, ਬਾਈ ਪਿੰਡ ਹੋਏ ਹੈ, ਇਹ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ। ਇਸ ਪ੍ਰਕਾਰ ਜਿਵੇਂ ਚਾਹੁਣ ਮਹਾਰਾਜ ਸਾਹਿਬ ਕਰ ਦਿੰਦੇ
ਆ। ਥਾਪ ਦੇ ਪਾਤਸ਼ਾਹੀ
ਨੂੰ ਜੇ ਚਾਹੇ ਤਾਂ ਮਹਾਰਾਜਿਆਂ ਨੂੰ, ਜਿਵੇਂ ਮਹਾਰਾਜ ਨੂੰ ਬਾਦਸ਼ਾਹੀ ਦੇ ਦਿੱਤੀ ਸੀ ਫੂਲਕਿਆਂ ਨੂੰ, ਇਉਂ ਪਾਤਸ਼ਾਹੀ ਬਖਸ਼ ਦਿੰਦਾ ਹੈ।
ਲਸਕਰ ਕਰੇ ਸਵਾ,
ਫੌਜਾਂ ਜਿਹੜੀਆਂ ਜਾਇਦ ਪ੍ਰਾਣ ਦੀਆਂ ਚੜ ਕੇ ਆਈਆਂ ਸਵਾਹ ਕਰਤੀਆਂ ਸੀ ਇਹਨਾਂ ਨੂੰ ਮੁਕਾਬਲਾ ਕਰਕੇ। ਇਸੇ ਪ੍ਰਕਾਰ ਮਹਾਰਾਜ ਚਾਹੇ ਤਾਂ ਲਸ਼ਕਰ ਔਰੰਗਜ਼ੇਬ ਦੀਆਂ ਫੌਜਾਂ ਤਾੜੀ ਮਾਰਨ ਤੋਂ 10 ਲੱਖ ਆਪੋ ਵਿੱਚ ਹੀ ਕਟਵਰਦੀ ਹੋ ਕੇ ਚਮਕੌਰ ਸਾਹਿਬ 'ਚ ਮਰ ਗਈ ਸੀ। ਫੌਜਾਂ ਨੂੰ ਸਵਾਹ ਕਰ ਦਿੰਦਾ ਜਿਵੇਂ ਚਾਹੇ ਮਹਾਰਾਜ ਸਹਿ ਸੱਚੇ ਪਾਤਸ਼ਾਹ ਆਪਣੀ ਮੌਜ ਦੇ ਮਾਲਕ ਅੰਤਰਜਾਮੀ। ਇਸੇ ਪ੍ਰਕਾਰ
ਕੀੜਾ ਥਾਪ ਦੇ ਪਾਤਸ਼ਾਹੀ,
ਕੀੜੇ ਦੀ ਨਿਆਈ ਜਿਹੜਾ ਕਮਜ਼ੋਰ ਇਹ ਜੀਵ ਹੈ ਇਹਨੂੰ ਬਾਦਸ਼ਾਹੀ ਸਰੂਪ ਦੀ ਪ੍ਰਾਪਤੀ ਬਖਸ਼ ਦਿੰਦਾ ਹੈ।
ਲਸ਼ਕਰ ਕਰੇ ਸਵਾ,
ਅਗਿਆਨ ਦਾ ਜਿਹੜਾ ਲਸ਼ਕਰ ਹੈ ਆਸਰੀ ਸੰਪਦਾ, ਉਹਨੂੰ ਚਾਹੇ ਤਾਂ ਸਵਾਹ ਕਰਨ ਦੇ ਮਿੱਟੀ ਚ ਰਲਾ ਦਿੰਦਾ ਹੈ ਪਰਮੇਸ਼ਰ।
ਜੇਤੇ ਜੀ ਜੀਵ ਹੈ ਲੈ ਸਾਹਾ,
ਜਿਤਨੇ ਜੀ ਜੰਤ ਹਨਗੇ ਸਾਰੇ ਸਵਾਸ ਲੈ ਕੇ ਹੀ ਜਿਉਂਦੇ ਹਨ।
ਜੀ ਵਾਲੇ ਤਾਂ ਕੇ ਆਸਾ,
ਜੇ ਚਾਹੇ ਪਰਮੇਸ਼ਰ ਬਿਨਾਂ ਸਾਹ ਤੋਂ ਅਸਾਹ, ਬਿਨਾਂ ਸਾਹਾਂ ਤੋਂ ਕਰਕੇ ਜੀ ਵਾਲੇ ਤਾਂ ਕੀ ਸਰ ਜੋ ਹੈ। ਇਸ ਪ੍ਰਕਾਰ ਸਾਹਿਬ ਸਿੰਘ ਜੀ, ਜਿਸ ਪ੍ਰਕਾਰ ਜਦੋਂ ਪਾਂਡਵਾਂ ਤੇ ਕੈਰਵਾਂ ਦਾ ਜੰਗ ਹੋਣ ਲੱਗਾ, ਉਸ ਵੇਲੇ ਇੱਕ ਰਾਜਾ ਸੀ, ਉਹ ਰਾਜਾ ਜੰਗ ਦੇਖਣ ਵਾਸਤੇ ਆਇਆ। ਕ੍ਰਿਸ਼ਨ ਜੀ ਕਹਿਣ ਲੱਗੇ ਹੇ ਰਾਜਾ ਤੂੰ ਜੰਗ ਵੇਖਣ ਵਾਸਤੇ ਆਇਆ? ਕਹਿੰਦੇ ਹਾਂ ਜੀ, ਜਿਹੜਾ ਹਾਰ ਗਿਆ ਮੈਂ ਉਹਦੀ ਮਦਦ ਕਰਕੇ ਫਿਰ ਆਪਦਾ ਰਾਜ ਦਾ ਮਾਲਕ ਬਣਾਉਂਦਾ। ਕ੍ਰਿਸ਼ਨ ਕਿਹਾ ਇਹ ਤਾਂ ਬੜੀ ਬਲਾ ਹੈ। ਉਸ ਵੇਲੇ ਕਹਿਣ ਲੱਗੇ ਤੇਰੇ 'ਚ ਕਿੰਨੀ ਕੁ ਤਾਕਤ ਹੈ? ਕ੍ਰਿਸ਼ਨ ਜੀ ਨੂੰ ਕਹਿਣ ਲੱਗਾ ਤੂੰ ਆ ਬਿਰਸ਼ ਦੇ ਪੱਤਰੇ ਆਪਦੇ ਪੈਰ ਹੇਠਾਂ ਦੱਬ ਲਾ ਤੇ ਹੱਥ 'ਚ ਪਕੜ ਲੈ, ਮੈਂ ਤੀਰ ਮਾਰ ਕੇ ਸਾਰੇ ਬਿਨ ਦਿਊਂਗਾ, ਇੰਨੀ ਮੇਰੇ 'ਚ ਵਿੱਦਿਆ ਹੈ। ਇਹ ਕ੍ਰਿਸ਼ਨ ਜੀ ਨੇ ਇੱਕ ਪੈਰ ਦੇ ਥੱਲੇ ਦਵਾ ਲਿਆ ਪੱਤਰਾ ਤੇ ਦੂਜੇ ਹੱਥ 'ਚ ਪਕੜ ਲਿਆ। ਜਦੋਂ ਤੀਰ ਉਸ ਸੰਤਨੀ ਰਾਜੇ ਨੂੰ ਚਲਾਇਆ, ਉਸ ਵੇਲੇ ਸਾਧ ਸੰਗਤ ਜੀ ਉਹ ਸਾਰੇ ਪੱਤੇ, ਕ੍ਰਿਸ਼ਨ ਦੇ ਹੱਥ ਵਾਲਾ ਵੀ ਪੈਰ ਵਾਲਾ ਵੀ, ਸਾਰੇ ਬਿਰਸ਼ ਦੇ ਪੱਤੇ ਬਿੰਨੇ ਗਏ, ਹੈਰਾਨ ਹੋ ਗਏ। ਕ੍ਰਿਸ਼ਨ ਜੀ ਕਹਿੰਦੇ ਵੀ ਜਿਹੜੇ ਰਾਜੇ ਬਲੀ ਹੁੰਦੇ ਦਾਨੀ ਵੀ ਹੁੰਦੇ ਹੈ? ਕਹਿੰਦੇ ਹਾਂ, ਦਾਨ ਮੈਂ ਸਿਰ ਤੱਕ ਕਰ ਸਕਦਾ। ਇਹ ਜਦੋਂ ਕਿਹਾ ਉਸ ਵੇਲੇ ਕ੍ਰਿਸ਼ਨ ਭਗਵਾਨ ਜੀ ਕਹਿਣ ਲੱਗੇ ਤੂੰ ਐਂ ਕਰ, ਫਿਰ ਦਾਨ ਦੇ ਦੇ, ਸਿਰ ਦੇ ਦੇ ਸਾਨੂੰ। ਇਹ ਕਹਿੰਦਾ ਸਿਰ ਮੈਂ ਜੰਗ ਵੇਖਣ ਵਾਸਤੇ, ਜੰਗ ਕਹਿੰਦਾ ਕਹਿੰਦੇ ਜੰਗ ਵੀ ਤੈਨੂੰ ਵਿਖਾ ਦਿਆਂਗੇ। ਉਹ ਰਾਜੇ ਨੇ ਸਿਰ ਦੇ ਦਿੱਤਾ ਉਸ ਵੇਲੇ, ਤੇ ਜੰਗ ਪਹਾੜੀ ਦੇ ਉੱਤੇ ਇਹਦਾ ਸਿਰ ਰੱਖ ਦਿੱਤਾ ਤੇ ਉਸ ਵੇਲੇ ਜੰਗ ਵੇਖਿਆ ਇਸਨੇ। ਜਿਸ ਵੇਲੇ ਉਗਾਈ ਲਈ ਸੀ ਇਸ ਨੇ ਕਿਹਾ ਵੀ ਇਹ ਜੰਗ ਇਸ ਪ੍ਰਕਾਰ, ਮੈਂ ਕ੍ਰਿਸ਼ਨ ਭਗਵਾਨ ਦੀ ਜਿੱਤ ਵੇਖੀ ਹੈ। ਇਸ ਪ੍ਰਕਾਰ ਕਹਿ ਕੇ ਸਾਰਿਆਂ ਨੂੰ ਦੱਸਿਆ ਵੀ ਇਹ ਜਿੱਤ ਇਹਨਾਂ ਦੀ ਹੋਈ ਹੈ, ਇਉਂ ਰਾਜੇ ਤੋਂ ਉਗਾਹੀ ਦਵਾਈ ਸੀ, ਇਉਂ ਜੇ ਬਿਨਾਂ ਸਾਹਾਂ ਤੋਂ ਕਰਕੇ ਜਿਵੇਂ ਰਾਜੇ ਦੇ ਸਿਰ ਨੂੰ ਹੀ ਜੰਗ ਵਿਖਾ ਦਿੱਤਾ ਸੀ, ਇਹ ਚਾਹੇ ਪਰਮੇਸ਼ਰ ਤਾਂ ਕੀ ਇਸ ਚਰਜ ਹੈ, ਉਵੇਂ ਕਰ ਦਿੰਦਾ। ਇਸੇ ਪ੍ਰਕਾਰ ਕਹਿੰਦੇ ਹਨ
ਜੇਤੇ ਜੀ ਜੀਵ ਹੈ ਲੈ ਸਾਹਾ,
ਜਿਤਨੇ ਜੀ ਜੰਤ ਹਨ ਸਾਰੇ ਬ੍ਰਹਮ ਗਿਆਨ ਰੂਪੀ ਸਵਾਸਾਂ ਨਾਲ ਜੀਵਨ ਮੁਕਤ ਹੋ ਸਕਦੇ ਹੈ, ਇਉਂ ਹੋ ਸਕਦੇ ਜਿਉਂਦੇ।
ਜੀ ਵਾਲੇ ਤਾਂ ਕੇ ਆਸਾ,
ਜੇ ਮਹਾਰਾਜ ਸਾਹਿਬ ਜੀ ਇਹਨਾਂ ਦੇ ਤਾਂ ਜੀਵਨ ਮੁਕਤੀ ਪ੍ਰੇਮ ਦੇ ਨਾਲ ਦੇ ਦੇਵੇ ਬਿਨਾਂ ਗਿਆਨ ਰੂਪੀ ਸਾਹਾਂ ਤੋਂ, ਤਾਂ ਕੀ ਅਸਚਰਜ ਹੈ, ਤਾਂ ਕਿਆ ਸਾਹ ਬਾਹ ਨਹੀਂ ਕਰਨਾ, ਐਡਾ ਮੁਕਤਾ ਹੈ ਨਾ, ਤਾਂ ਕਿਆ ਸਾਹ ਨਹੀਂ, ਤਾਂ ਕੇ ਅਸਾਹ ਹੈ ਪਾਠ, ਕੋਈ ਪਾਠ ਵੀ ਚੇਤੇ ਕਰ ਲਓ, ਕਿਆ ਸਾਹ ਨਹੀਂ ਕਰਨਾ ਪਾਠ। ਜੀ ਵਾਲੇ ਤਾਂ ਕੇ ਆਸਾਹ, ਬਿਨਾਂ ਸਾਹਾਂ ਤੋਂ ਐਡਾ ਮੁਕਤਾ ਵੀ ਹੁੰਦਾ ਕਈਆਂ ਥਾਵਾਂ 'ਚ, ਸ਼ੁੱਧ ਪਾਠ ਐਡੇ ਮੁਕਤੇ ਨਾਲ ਹੁੰਦਾ ਜਿਹਨਾਂ ਬੀੜਾਂ 'ਚ ਹੋਵੇ, ਮੁਕਤੇ ਨਾਲ ਠੀਕ ਹੈ। ਜੀ ਵਾਲੇ ਤਾਂ ਕੇ ਅਸਾਹ, ਇਹਨਾਂ ਬੀੜਾਂ 'ਚ ਕੋਈ ਬਦਲ ਕੇ, ਕੱਲ੍ਹ ਵੀ ਉਹ ਆਇਆ ਸੀ ਐਡਾ, ਉੱਥੇ ਉਹ ਛਪਿਆ ਹੋਇਆ ਹੈ, ਇੱਥੇ ਅਸਾਹ ਪਾਠ ਮੁਕਤੇ ਨਾਲ ਹੀ ਸ਼ੁੱਧ ਸਮਝਣਾ। ਜੇ ਬਿਨਾਂ ਸਾਹਾਂ ਤੋਂ ਜਵਾਬ ਦੇਵੇ, ਗਿਆਨ ਰੂਪੀ ਸਾਹਾਂ ਤੋਂ ਬਿਨਾਂ ਪ੍ਰੇਮ ਦੁਆਰਾ ਜੀਵਨ ਮੁਕਤੀ ਬਖਸ਼ ਦੇਵੇ, ਤਾਂ ਕਿ ਤਾਂ ਕੀ ਅਚਰਜ ਹੈ, ਅਚਰਜ ਨਾ ਮੰਨੋ ਇਸ ਗੱਲ ਚ, ਜਿਵੇਂ ਚਾਹੇ ਮਾਰਾ ਕਰ ਲੈਂਦਾ ਹੈ, ਪ੍ਰਭਾਵੇ ਇਨਸਾਫ ਤੇ ਰੱਖੇ।
ਨਾਨਕ ਜਿਉ ਜਿਉ ਸੱਚੇ ਭਾਵ।
ਸਤਿਗੁਰੂ ਜੀ ਕਹਿੰਦੇ ਨੇ ਜਿਵੇਂ ਜਿਵੇਂ ਸੱਚੇ ਅਕਾਲ ਪੁਰਖ ਪਾਤਸ਼ਾਹ ਨੂੰ ਪਾਉਂਦਾ ਹੈ,
ਤਿਉਂ ਤਿਉਂ ਦੇ ਗਿਰਾ,
ਉਵੇਂ ਉਵੇਂ ਜੀਵਾਂ ਦੇ ਤਾਈ ਵੇਖੋ ਗ੍ਰਾਹ ਨਾ ਭੋਜਨ ਦਾ ਹੈ, ਉਵੇਂ ਉਵੇਂ ਮਹਾਰਾਜ ਸਾਹਿਬ ਗ੍ਰਾਹੀ ਦਿੰਦਾ ਹੈ ਉਹਨਾਂ ਦੇ ਖੁਰਾਕ ਬੁਰਕੀ ਆਦਿਕਾਂ ਦੇ ਪਾਉਣ ਦੀ। ਜਿੱਥੇ ਵੀ ਕੋਈ ਸੈਲ ਪੱਥਰ ਮੈਂ ਜੰਤੋ ਪਾਏ ਤਾਂ ਘਰ ਵੀ ਕਾਦੇ ਕਰ ਧਰਿਆ, ਜਿਵੇਂ ਜਿਵੇਂ ਸੱਚੇ ਪਾਤਸ਼ਾਹ ਨੂੰ ਪਾਉਂਦਾ ਹੈ ਉਵੇਂ ਉਵੇਂ ਗ੍ਰਾਹੀਆਂ ਦੇ ਤਾਈਂ ਭੋਜਨ ਬੁਰਕੀਆਂ ਆਦਿਕ ਦਿੰਦਾ ਹੈ। ਇਹ ਉਹ ਸਮਰੱਥ ਹੈ ਜਿਵੇਂ ਚਾਹੇ ਕਰਦਾ ਹੈ।
ਮਹੱਲਾ ਪਹਿਲਾ, ਇੱਕ ਮਾਸਹਾਰੀ ਇੱਕ ਤਿਰਨ ਖਾ।
ਦੇਖੋ ਇੱਕ ਮਾਸਾਹਾਰੀ ਹਨਗੇ ਜਿਹੜੇ ਲੋਕਾਂ ਦਾ ਮਾਸ ਹੀ ਖਾਈ ਜਾਂਦੇ, ਸ਼ੇਰ ਵਗੇਰੇ ਆਦਿਕ, ਇੱਕ ਤਿਰਨ ਖਾ ਇੱਕ ਕੱਖ ਆਦਿਕਾਂ ਨੂੰ ਖਾਣ ਵਾਲੇ ਹਰਨ ਆਦਿਕ ਹਨਗੇ, ਬੱਕਰੀਆਂ ਆਦਿਕ।
ਇੱਕ ਨਾ ਛੱਤੀ ਹੀ ਅੰਮ੍ਰਿਤ ਪਾ,
ਇੱਕ ਐਸੇ ਹਨ ਜਿਹੜੇ 36 ਪ੍ਰਕਾਰ ਦੇ ਅੰਮ੍ਰਿਤ ਨੂੰ ਭੋਜਨ ਪਾਉਂਦੇ ਹੈ, ਉਹ ਭੋਜਨ ਹੀ ਚੰਗੇ ਬਣਾ ਬਣਾ ਕੇ ਛਕਦੇ ਹਨ।
ਇੱਕ ਮਿੱਟੀਆ ਮਹਿ ਮਿੱਟੀਆ ਖਾ,
ਇੱਕ ਜੋਕਾਂ ਮਿੱਟੀ ਚ ਰਹਿਣ ਵਾਲੀਆਂ ਸਭ ਆਦਿਕ ਮਿੱਟੀਆਂ ਦੇ ਤਾਈ ਖਾਂਦੇ ਹਨ ਬਰੀਕ ਦੇ ਤਾਈ।
ਇੱਕ ਪੌਣ ਸੁਮਾਰੀ ਪੌਣ ਸੁਮਾਰ,
ਇੱਕ ਪੌਣ ਦੀ ਸੁਮਾਰ ਗਿਣਤੀ ਕਰਨ ਵਾਲੇ ਹਨ, ਪੌਣ ਸੋ ਮਾਰ, ਉਹ ਮਾਰ ਖੁਰਾਕ ਉਹਨਾਂ ਦੀ ਪਾਉਣੀ ਹੈ, ਪੌਣਾ ਹਾਰੀ ਪਾਉਣੀ ਭੱਖਣ ਕਰਦੇ ਹਨ।
ਇੱਕ ਨਿਰੰਕਾਰੀ ਨਾਮ ਆਧਾਰ,
ਇਵੇਂ ਇੱਕ ਨਿਰੰਕਾਰ ਪਰਮੇਸ਼ੁਰ ਦੇ ਨਾਮ ਦੇ ਆਸਰੇ ਵਾਲੇ ਹਨਗੇ, ਉਹ ਵਾਹਿਗੁਰੂ ਦੇ ਨਾਮ ਦਾ ਆਸਰਾ ਲੈਂਦੇ ਧੰਨ ਹਨ ਉਹ ਪੁਰਖ। ਪਰਮੇਸ਼ੁਰ ਦੇ ਨਾਮ ਆਖਾਂ ਜੀਵਾਂ ਵਿਸਰੇ ਮਰ ਜਾਓ, ਇਹੋ ਜਿਹਾ ਜੀਵਨ ਹੈ ਉਹਨਾਂ ਦਾ। ਇਸ ਪ੍ਰਕਾਰ ਧੰਨ ਉਹ ਪੁਰਖ ਹੈ ਜਿਹਨਾਂ ਨੂੰ ਇਹ ਦਾਤ ਮਿਲੀ ਹੈ। ਇਸੇ ਪ੍ਰਕਾਰ ਫੇਰ ਪੜੋ,
ਇੱਕ ਮਾਸਹਾਰੀ ਇੱਕ ਤਿਰਨ ਖਾਹੇ,
ਇੱਕ ਮਾਸਾਹਾਰੀ ਹਨਗੇ ਲੋਕਾਂ ਨੂੰ ਵੱਢ ਵੱਢ ਕੇ, ਵੱਢੀਆਂ ਲੈ ਕੇ ਲੋਕਾਂ ਦੇ ਖੂਨ ਨਿਚੋੜ ਨਿਚੋੜ ਕੇ, ਜਿਵੇਂ ਟੈਕਸ ਲਾ ਤੇ ਮਾਮਲੇ ਵਧਾ ਤੇ, ਅਤੇ ਇਸੇ ਪ੍ਰਕਾਰ ਟਿਕਟ ਜ਼ਿਆਦਾ ਵਧਾ ਤੇ, ਕਿਉਂ ਇਹ ਮਾਸਾਹਾਰੀ ਲੋਕ ਹਨਗੇ ਜਿਹੜੇ ਲੋਕਾਂ ਨੂੰ ਖੂਨ ਨਿਚੋੜ ਨਿਚੋੜ ਕੇ ਖਾਂਦੇ ਪੀਂਦੇ ਹਨਗੇ, ਇਹ ਮਾਸਹਾਰੀ ਹਨਗੇ ਜਿਹੜੇ ਜ਼ਾਲਮ ਹਨ ਇਸੇ ਲੋਕ।
ਇੱਕ ਤਿਰਨ ਖਾ,
ਇੱਕ ਅੱਖ ਆਦਿਕਾਂ ਦੇ ਖਾਣ ਵਾਲੇ ਸਾਂਝ ਕੀ ਗੁਜ਼ਾਰਾ ਕਰਨ ਵਾਲੇ ਹਨ।
ਇੱਕ ਨਾ ਛੱਤੀ ਹੀ ਅੰਮ੍ਰਿਤ ਪਾ,
ਇੱਕ 36 ਪ੍ਰਕਾਰ ਦੇ ਅੰਮ੍ਰਿਤ ਨੂੰ ਭੋਜਨਾਂ ਨੂੰ ਪਾਉਂਦੇ ਹਨਗੇ, ਇਸੇ ਪ੍ਰਕਾਰ ਨਾਨਾ ਤਰ੍ਹਾਂ ਦੇ ਭੋਜਨਾਂ ਨੂੰ ਬਣਾ ਬਣਾ ਕੇ ਪਿਛਲੇ ਪੁੰਨਦਾਨ ਕੀਤੇ ਅਨੁਸਾਰ ਉਹਨੂੰ ਉਹ ਦਾਤ ਪ੍ਰਾਪਤ ਹੁੰਦੀ ਹੈ।
ਇੱਕ ਮਿੱਟੀਆ ਮਹਿ ਮਿੱਟੀਆ ਖਾ,
ਇੱਕ ਮਿੱਟੀਆਂ ਦੇ ਵਿੱਚ ਰਲੇ ਰਹਿੰਦੇ ਮਿੱਟੀ ਆਦਿਕਾਂ ਦੇ ਤਾਂ ਹੀ ਖਾਂਦੇ ਹਨਗੇ, ਕਿਉਂ ਖਾਕ ਆਦਿਕਾਂ ਜੀ ਮਿਲੇ ਰਹਿੰਦੇ ਹੈ, ਸਵਾਹ ਆਦਿਕ ਹੀ ਪੀਂਦੇ ਹਨ।
ਇੱਕ ਪੌਣ ਸੁਮਾਰੀ ਪੌਣ ਸੁਮਾਰ,
ਇੱਕ ਪੌਣ ਦੀ ਸੁਮਾਰ ਗਿਣਤੀ ਕਰਕੇ 12 ਵਾਰੀ ਸਾਹ ਚੜਾਉਂਦਿਆਂ ਹੋਇਆਂ ਓਂਕਾਰ ਉਚਾਰਨ ਕਰਨਾ, ਤੇ ਫਿਰ 12 ਵਾਰੀ ਉਚਾਰਦੇ ਹੋਇਆਂ ਠਹਿਰਾਉਣਾ, ਫਿਰ ਉਤਾਰਨਾ, ਕਿਉਂ ਪੌਣ ਸੁਮਾਰੀ ਦਸਵੇਂ ਦੁਆਰ ਸਵਾਸ ਚੜਾਉਣ ਵਾਲੇ ਹਨ, ਉਹ ਪੌਣ ਸਵਾਸਾਂ ਦੀ ਸਮਾਰ ਗਿਣਤੀ ਕਰਦੇ ਰਹਿੰਦੇ ਹਨ।
ਇੱਕ ਨਿਰੰਕਾਰੀ ਨਾਮ ਆਧਾਰ,
ਇੱਕ ਲੋਕ ਨਿਰੰਕਾਰ ਦੇ ਨਾਮ ਦੇ ਆਸਰੇ ਵਾਲੇ ਹਨ, ਇੱਕ ਨਿਰੰਕਾਰੀ ਨਵਾਂ ਜੰਮਿਆ ਹੈ ਦਿੱਲੀ ਵਿੱਚ, ਅਵਤਾਰ ਸਿੰਘ ਜੀ ਦਾ ਨਾਂ ਹੈ, ਉਹ ਕਹਿੰਦਾ ਮਾਸ ਖਾਓ ਰੱਜ ਕੇ, ਸ਼ਰਾਬ ਪੀਓ ਰੱਜ ਕੇ, ਪਰ ਨਿਰੰਕਾਰ ਹੱਥਾਂ ਦੇ ਵਿਚਾਰੇ ਜਿਹੜਾ ਸਮਾਨ ਹੈ ਨਾ ਵਿਹਲਾ ਜੇ ਥਾਂ, ਅਤੇ ਆਹ ਨਿਰੰਕਾਰ ਹੈ ਮੈਂ ਤੁਹਾਨੂੰ ਵਿਖਾ ਦਿੰਦਾ, ਇਸ ਪ੍ਰਕਾਰ ਦੇ ਭੈੜੇ ਆਚਾਰ ਚਲਾਇਆ ਹੋਇਆ। ਕਲਕੱਤੇ ਦੀ ਗੱਲ ਹੈ, ਪਰ ਉਹ ਕਲਕੱਤੇ ਆਇਆ, ਜਿਸ ਵਕਤ ਆਇਆ ਸ਼ਰਾਬ ਪੀਤੀ ਹੋਈ ਰੱਜੇ ਹੋਏ, ਬੁਰੇ ਹਾਲ ਉਹਨੇ ਕੇਸ ਖੁੱਲੇ ਹੋਏ ਤੇ ਬਦਫੈਲੀਆਂ ਕਰਨ, ਸਿੰਘ ਉੱਥੋਂ ਜਾ ਪਏ ਕਲਕੱਤੇ ਦੇ, ਜਦੋਂ ਪਏ ਜਾ ਕੇ ਭੱਜ ਨਿਕਲੇ, ਉਹ ਭੱਜ ਨਿਕਲ ਰਾਹ ਨਾ ਲੱਭੇ ਸ਼ਰਾਬ ਦੇ ਰੱਜਿਆਂ ਨੂੰ ਡਿੱਗ ਡਿੱਗ ਪੈਣ, ਫਿਰ ਉਹ ਮਸਾਂ ਬੱਜ ਕੇ ਬਾਹਰ ਉਡਾ ਕੇ ਬਚਿਆ, ਤੇ ਇਸ ਪ੍ਰਕਾਰ ਦੀ ਹਾਲਤ ਇਹਨਾਂ ਲੋਕਾਂ ਦੀ ਭੈੜੇ ਆਚਾਰਾਂ ਵਾਲਿਆਂ ਦੀ ਹੈ। ਕਹਿੰਦੇ ਬਸ ਸ਼ਰਾਬ ਪੀਓ, ਮਾਸ ਖਾਓ, ਮੌਜਾਂ ਕਰੋ, ਨਿਰੰਕਾਰੀ ਹੋ ਤੁਸੀਂ, ਇਹੋ ਜਿਹਾ ਪ੍ਰਚਾਰ ਹੁਣੇ ਇਹ ਲੋਕ ਬਾਹਰ ਪਾਸਿਆਂ ਤੇ ਜਾ ਕੇ ਵੀ ਆਪਦਾ ਪ੍ਰਚਾਰ ਕਰਨਾ ਚਾਹੁੰਦੇ ਹੈ, ਉਹ ਨਿਰੰਕਾਰੀ ਨਾ ਸਮਝਿਓ ਕਿਤੇ। ਇਸ ਨਿਰੰਕਾਰ ਪਰਮੇਸ਼ੁਰ ਦੇ ਸਿਮਰਨ ਦੇ ਨਾਮ ਦਾ ਆਸਰਾ ਜਿਨ੍ਹਾਂ ਨੂੰ ਗੁਰਮੁਖ ਐਸੇ ਹਨ,
ਜੀਵੈ
ਉਹਦਾ ਇੱਕ ਨਾਮ ਹੀ ਨਿਰੰਕਾਰੀ ਹੈ ਉਹਨਾਂ ਦਾ।
ਜੀਵੈ ਦਾਤਾ ਮਰੈ ਨਾ ਕੋਇ,
ਸਤਿਗੁਰੂ ਜੀ ਕਹਿੰਦੇ ਨੇ ਉਹ ਪਰਮੇਸ਼ੁਰ ਜਿਉਂਦਾ ਹੈ ਪ੍ਰਬੰਧਕ, ਉਹਦੇ ਪ੍ਰਬੰਧ 'ਚ ਕੋਈ ਭੁੱਖਾ ਤੇ ਹੈ ਨਹੀਂ ਮਰਦਾ। ਹਾਂ ਉਹ ਮਹਾਰਾਜ ਦੀ ਮੌਜ ਹੈ, ਜੇ ਕਿਸੇ ਨੂੰ ਜਿਵੇਂ ਬੰਗਾਲ ਵਾਲੇ ਲੋਕ ਉਦੋਂ ਕਾਲ ਪਾ ਕੇ ਮਰ ਗਏ ਸੀ, ਇਹ ਆਪਣੀ ਮੌਜ ਹੈ ਪਰਮੇਸ਼ੁਰ ਦੀ, ਉਸਦੇ ਪ੍ਰਬੰਧ ਵਿੱਚ ਕੋਈ ਨੀ, ਕਿਸੇ ਪ੍ਰਕਾਰ ਦੀ ਕਮੀ ਪੇਸ਼ੀ ਨਹੀਂ, ਕੋਈ ਮਰਦਾ ਨਹੀਂ ਉਹਦੇ ਪ੍ਰਬੰਧ ਵਿੱਚ।
ਨਾਨਕ
ਉਹ ਪਰਮੇਸ਼ੁਰ ਸਦਾ ਜਿਉਂਦਾ ਹੈ ਦਾਤਾ, ਉਸਦੇ ਪ੍ਰਬੰਧ 'ਚ ਕੋਈ ਮਰਦਾ ਨਹੀਂ, ਜਿੰਨੀ ਸ੍ਰਿਸ਼ਟੀ ਰਚੀ ਹੈ ਆਪ ਤੋਂ ਲਾ ਕੇ ਸਭ ਨੂੰ ਦਾਨ ਦਿੰਦਾ, ਅੱਗੇ ਨੂੰ ਦੇਵੇਗਾ।
ਨਾਨਕ ਮੁੱਠੇ ਜਾਹੇ ਨਾਹੀ ਮਨਸੋ।
ਸਤਿਗੁਰੂ ਜੀ ਕਹਿੰਦੇ ਉਹ ਭਾਈ ਮੁੱਠੇ ਜਾ ਲੁੱਟੇ ਜਾਂਦੇ ਆ ਪੁਰਖ, ਜਿਨ੍ਹਾਂ ਦੇ ਮਨ ਚ ਸੋ ਪਰਮੇਸ਼ਰ ਨਹੀਂ ਵਸਿਆ ਹੋਇਆ, ਉਹ ਪਰਮੇਸ਼ਰ ਜਿਨ੍ਹਾਂ ਦੇ ਚਿੱਤ ਚ ਨਹੀਂ ਵਸਿਆ, ਉਹ ਤਾਂ ਲੁੱਟੇ ਗਏ। ਆਪਣੀ ਜ਼ਿੰਦਗੀ ਨੂੰ ਕਾਮ ਕਰੋ ਝੁਟਾ ਲਿਆ ਹੈ, ਅੱਗੇ ਨੂੰ ਸੰਬੰਧੀਆਂ ਨੂੰ ਵੀ ਉਸੇ ਪ੍ਰਕਾਰ ਲੁਟਾਈ ਜਾਂਦੇ ਹੈ, ਜਿਨ੍ਹਾਂ ਦੇ ਮਨ ਚ ਸੋ ਪਰਮੇਸ਼ਰ ਸਾਰਿਆਂ ਦੀ ਪਾਲਣਾ ਪੋਸ਼ਣ ਕਰਨ ਵਾਲਾ ਨਹੀਂ ਵਸਿਆ। ਵੇਦ ਸ਼ਾਸਤਰਾਂ ਕਰਕੇ ਪ੍ਰਤਿਪਾਦ ਹੈ ਜੋ
ਪੌੜੀ ਪੂਰੇ ਗੁਰ ਕੀ ਕਾਰ ਕਰਮ ਕਮਾਈ ਹੈ।
ਪੂਰਿਆਂ ਸਤਿਗੁਰਾਂ ਦੀ ਕਾਰ ਹੈ, ਕਿਹੜੀ ਭਗਤੀ ਜਿਹੜੀ ਮਹਾਰਾਜ ਦੀ ਕਰਨੀ ਹੈ, ਸੇਵਾ ਟਹਿਲ ਜਿਹੜੀ ਕਰਨੀ ਹੈ, ਇਹ ਪੂਰਵਲੇ ਜੇ ਨਿਸ਼ਕਾਮ ਕਰਮ ਕੀਤੇ ਹੋਏ ਹੋਣ ਤਾਂ ਕਮਾਈ ਜਾਂਦੀ ਹੈ। ਹਰ ਇੱਕ ਆਦਮੀ ਕਮਾ ਨਹੀਂ ਸਕਦਾ ਭਾਗਾਂ ਤੋਂ ਹੀ ਨਾ।
ਗੁਰਮਤੀ
ਜਿਨ੍ਹਾਂ ਤੇ ਕਰਮ ਕਿਰਪਾ ਕੀਤੀ ਪਰਮੇਸ਼ੁਰ ਨੇ, ਉਹਨਾਂ ਨੇ ਪੂਰਿਆਂ ਗੁਰਾਂ ਦੀ ਇਹ ਕਾਰ ਟਹਿਲ ਕਮਾਉਣਾ ਕੀਤੀ ਹੈ।
ਗੁਰਮਤੀ ਆਪ ਗਵਾ,
ਗੁਰਮਤ ਨੂੰ ਧਾਰਨ ਕਰਕੇ ਆਪਾ ਭਾਵ ਜਿਨ੍ਹਾਂ ਨੇ ਹਿਰਦੇ ਚੋਂ ਗਵਾ ਦਿੱਤਾ ਹੈ।
ਨਾਮ ਤੇ ਆਈ ਹੈ,
ਸੱਚੇ ਪਾਤਸ਼ਾਹ ਦੇ ਨਾਮ ਨੂੰ ਉਹ ਧਿਆਉਂਦੇ ਆ ਪੁਰਖ, ਜਿਹੜੇ ਆਪਾ ਭਾਵ ਵਾਲੇ ਉਹ ਸਿਮਰ ਨਹੀਂ ਕਰ ਸਕਦੇ। ਗੁਰਮਤ ਦੁਆਰਾ ਆਪਾ ਭਾਵ ਹੰਕਾਰ ਗਵਾ ਕੇ ਨਾਮ ਨੂੰ ਧਿਆਉਣਾ ਕਰੀਏ।
ਦੂਜੀ ਕਾਰ ਹੈ ਲੱਗ,
ਜੇ ਦੁਆਇਤ ਦੀ ਕਾਰ ਚ ਲੱਗੇ ਰਹੀਏ ਹਰ ਵਕਤ, ਜਦੈਗੀ ਪਾਉਣ ਵਿੱਚ, ਫੁੱਟ ਪਾਉਣ ਵਿੱਚ, ਝਗੜੇ ਪਾਉਣ ਵਿੱਚ, ਦੂਜੇ ਦੇਵੀ ਦੇਵਤਿਆਂ ਦੀ ਕੋਹਨੇ ਦੀ ਕੋ ਬੰਨੇ ਦੀ ਉਪਾਸ਼ਨਾ ਕਰਨ ਚ,
ਜਨਮ ਗਵਾਈ ਹੈ,
ਆਪਦੇ ਅਮੋਲਕ ਜਨਮ ਨੂੰ ਨਿਸਫਲ ਹੀ ਗਵਾ ਜਾਈਦਾ। ਲਾਭ ਨੀ ਕੋਈ ਮਨੁੱਖਾ ਜਾਂਦਾ, ਜਿਵੇਂ ਕੋਈ ਸਾਧ ਸੰਗਤ ਜੀ ਕਲਪ ਤਰ ਬਿਰਸ਼ ਦੇ ਫੁੱਲਾਂ ਨੂੰ ਤੋੜ ਤੋੜ ਕੇ ਅੱਗ ਵਿੱਚ ਪਾਈ ਜਾਵੇ, ਉਹਨੂੰ ਕੀ ਲਾਭ ਹੈ। ਜਿਵੇਂ ਚੰਨਣ ਦੀ ਲੱਕੜੀ ਦੇ ਤਾਈਂ ਕੋਲੇ ਬਣਾ ਬਣਾ ਕੇ ਵੇਚਣਾ, ਕਿ ਉਹਨੂੰ ਕੀ ਲਾਭ ਹੈ। ਇਵੇਂ ਚੰਨਣ ਦੀ ਲੱਕੜੀ ਨਹੀਂ ਸਾਹ ਹੈ, ਇਹਨਾਂ ਨੂੰ ਜਿਹੜਾ ਭਾਈ ਦੂਏ ਪਾਸੇ ਲਾ ਕੇ ਵਕਾਰਾਂ ਚ ਗਾਉਂਦਾ ਹੈ, ਵਕਾਰਾਂ ਦੀ ਅੱਗ ਪੈਦਾ ਕਰਦਾ ਹੈ, ਉਹਨੂੰ ਕੋਈ ਲਾਭ ਨਹੀਂ ਹੈ। ਦੂਜੀ ਕਾਰ ਹੈ ਲੱਗ,
ਜਨਮ ਗਵਾਈ,
ਉਹਦਾ ਜਨਮ ਹੀ ਨਿਸਫਲ ਗਵਾ ਜਾਈਦਾ ਹੈ, ਫਾਇਦਾ ਨਹੀਂ ਕੋਈ ਹੁੰਦਾ।
ਬਿਨ ਨਾਵੈ ਸਭ ਵਿਸੋ,
ਸੱਚੇ ਪਾਤਸ਼ਾਹ ਦੇ ਨਾਮ ਤੋਂ ਬਿਨਾਂ ਜ਼ਹਿਰ ਹੀ ਜ਼ਹਿਰ ਹੈ।
ਸਹਿਜੈ ਖਾਈਐ,
ਜਿੰਨਾ ਪਹਿਨੀ ਦਾ ਉਹ ਵਿਸ਼ਿਆਂ ਦੀ ਵਿਉਹ ਪੈਦਾ ਕਰਦਾ ਹੈ, ਜੇ ਖਾਈ ਦਾ ਉਹਦੇ ਨਾਲ ਵੀ ਵਕਾਰ ਹੀ ਪੈਦਾ ਹੁੰਦੇ ਹੈ, ਕਿਉਂ ਜ਼ਹਿਰ ਹੀ ਵੱਧਦੀ ਹੈ, ਹੰਕਾਰ ਰੂਪੀ ਜ਼ਹਿਰ ਵੱਧਦੀ ਹੈ, ਜੋ ਕੋ ਖਾਈ ਪੀਦਾ ਨਾਮ ਤੋਂ ਬਿਨਾ।
ਸੱਚਾ ਸ਼ਬਦ ਸਾਲਾ,
ਸੱਚੇ ਗੁਰਾਂ ਦੇ ਸ਼ਬਦ ਉਪਦੇਸ਼ ਦੀ ਸਿਫਤ ਕਰਿਆ ਕਰੋ ਰਾਤ ਨੇ।
ਸੱਚ ਸਮਾਈ ਹੈ,
ਕਿਉਂ ਸੱਚੇ ਅਕਾਲ ਪੁਰਖ ਚ ਸਮਾ ਜਾਈਦਾ, ਅਭੇਦ ਹੋ ਜਾਈਦਾ ਹੈ।
ਬਿਨ ਸਤਿਗੁਰ ਸੇਵੇ ਨਾਹੀ ਸੁਖ ਨਿਵਾਸ,
ਸਤਿਗੁਰੂ ਸੱਚੇ ਪਾਤਸ਼ਾਹ ਦੀ ਸੇਵਾ ਕਰੀ ਤੋਂ ਬਗੈਰ ਸੁਖ ਸਰੂਪ ਪਰਮੇਸ਼ੁਰ ਚ ਨਿਵਾਸ ਟਿਕਾ ਨਹੀਂ ਹੁੰਦਾ, ਵਾਸ਼ਨਾ ਤੋਂ ਰਹਿਤ ਨਹੀਂ ਜੀਵਤ ਹੋਇਆ ਜਾਂਦਾ।
ਫਿਰ ਆਈ ਹੈ,
ਮੁੜ ਮੁੜ ਕੇ ਜੂਨਾਂ ਵਿੱਚ ਹੀ ਆਈ ਜਾਈਦਾ, ਵਾਰ ਵਾਰ ਆਵਾਜਾਈ ਬਣੀ ਰਹਿੰਦੀ ਉਹਨਾਂ ਦੀ ਜੂਨਾਂ ਵਿੱਚ।
ਦੁਨੀਆਂ ਖੋਟੀ ਰਾਸ,
ਇਹ ਦੁਨੀਆਂ ਜਿਹੜੀ ਹੈ ਸੰਸਾਰ ਇਹਦੀ ਖੋਟੀ ਹੈ ਸਰਦਾ, ਭੂਤਾਂ ਪ੍ਰੇਤਾਂ ਤੇ ਕਦੇ ਕਿਸੇ ਭੂਤ ਨੂੰ ਮਨਾ ਲਿਆ, ਕਦੇ ਕੁਪਰੇਤ ਪੀੜਾ ਚ ਪੈ ਗਏ, ਕਦੇ ਗੁੱਗੇ ਨੂੰ ਜਾ ਮਨਾਇਆ, ਕਦੇ ਸੁਲਤਾਨ ਦਾ ਰੋਡ ਜਾ ਪਕਾਇਆ, ਇਹੋ ਖੋਟੇ ਪਾਸੇ ਦੀ ਕਦੇ ਸਿਵੇ ਹੀ ਜਾ ਜਗਾਏ, ਇਹੋ ਖੁਟਿਆਈ ਵਾਲੀ ਰਾਤ ਸਰਦਾ ਹੈ, ਭੈੜਿਆਂ ਪਾਸਿਆਂ ਤੇ ਬਾਹਲੀ ਸਰਦਾ ਕਰੀ ਫਿਰਦੇ ਹੈ।
ਕੂੜ ਕਮਾਈ ਹੈ,
ਇਸ ਕਰਕੇ ਉਹ ਜਿਹੜੀ ਕਮਾਈ ਕਰਦੇ ਕੂੜ ਦੀ ਕਮਾਈ ਹੈ, ਸਭ ਝੂਠ ਦੀ ਕਮਾਈ ਉਹਨਾਂ ਦੀ ਜੋ ਕੀਤੀ ਹੋਈ ਹੈ।
ਨਾਨਕ ਸੱਚ ਖਰਾ ਸਾਲਾ,
ਸਤਿਗੁਰੂ ਸਾਹਿਬ ਜੀ ਕਹਿੰਦੇ ਅਕਾਲ ਪੁਰਖ ਜਿਹੜਾ ਸੱਚਾ ਉਹ ਖਰਾ ਹੈ, ਉਹਨੂੰ ਚੰਗੀ ਤਰ੍ਹਾਂ ਖਰਾ ਜਾਣ ਕੇ ਉਹਦੀ ਸਿਫਤ ਕਰੋ। ਖਰਾ ਤਾਂ ਇਹੋ ਹੀ ਕੰਮ ਹੈ, ਚੰਗੇ ਤੋਂ ਚੰਗਾ ਕੰਮ ਇਹੋ ਹੈ, ਜਿਹੜਾ ਭਾਈ ਸੱਚੇ ਨੂੰ ਸਲਾਹੇ ਉਹ ਹੀ ਖਰਾ ਸੱਚਾ ਹੈ।
ਪਤ ਸਿਉ ਜਾਈ ਹੈ,
ਇਸ ਪ੍ਰਕਾਰ ਇੱਜ਼ਤ ਦੇ ਸਹਿਤ ਸੱਚਖੰਡ ਵਿੱਚ ਜਾਈਦਾ ਹੈ, ਫਿਰ ਜੰਮਣ ਮਰਨ ਦੇ ਗੇੜ ਚ ਨਹੀਂ ਪਈਦਾ।
ਸਲੋਕ ਮਹੱਲਾ ਪਹਿਲਾ, ਤੁਧ ਭਾਵ ਹੈ ਤਾਂ ਵਾਵ ਹੈ ਗਾਵ ਹੈ।
ਸਾਧ ਸੰਗਤ ਜੀ, ਗੁਰੂ ਮਹਾਰਾਜ ਸਾਹਿਬ ਵਾਹਿਗੁਰੂ ਦੀ ਰਜ਼ਾ ਵਿੱਚ ਚੱਲਣ ਵਾਸਤੇ ਬਚਨ ਕਰਦੇ ਹੈ, ਸ੍ਰੀ ਕਰਤਾਰਪੁਰ ਸਾਹਿਬ ਵਿੱਚ ਬੈਠੇ ਹੋਏ ਉਪਦੇਸ਼ ਦੇ ਰਹੇ ਹਨ।
ਤੁਧ ਭਾਵ ਹੈ ਤਾਂ ਵਾਵ ਹੈ ਗਾਵ ਹੈ।
ਹੇ ਪਰਮੇਸ਼ੁਰ, ਜੇ ਤੈਨੂੰ ਭਾਵੇ ਤਾਂ ਤੇਰੇ ਗੁਣਾਂ ਨੂੰ ਇਹ ਗਾਉਣ ਜੀਵ, ਤੇ ਸਾਜਾਂ ਦੇ ਤਾਂ ਹੀ ਵਾਵਾ ਵਜਾਉਣਾ ਕਰਨ, ਸਾਜ ਵਜਾ ਕੇ ਤੇਰੇ ਗੁਣਾਂ ਨੂੰ ਗਾਉਣ, ਜੇ ਤੈਨੂੰ ਭਾ ਜਾਵੇ ਤਾਂ ਚੰਗਾ ਹੈ। ਇਹ ਤੈਨੂੰ ਪਾਉਂਦਾ ਤਾਂ ਕੋਈ ਗਾਉਂਦਾ ਕੋਈ ਵਜਾਉਂਦਾ ਹੈ,
ਦੁੱਧ ਭਾਵ ਹੈ ਜਲ ਨਾਵ ਹੈ
ਇਹ ਪਰਮੇਸ਼ਰ। ਜੇ ਤੈਨੂੰ ਭਾਵੇ ਤਾਂ ਕਈ ਜਲਾਂ ਚ ਇਸ਼ਨਾਨ ਹੀ ਕਰੀ ਜਾਂਦੇ ਆ ਤੀਰਥਾਂ ਤੇ।
ਜਾਂ ਦੁੱਧ ਭਾਵ ਹੈ ਤਾਂ ਕਰ ਹੈ ਵਿਭੂਤਾ,
ਜੇ ਤੈਨੂੰ ਭਾ ਜਾਵੇ ਕਈ ਘਰਵਾਲ ਛੱਡ ਕੇ ਸਾਧ ਬਣ ਕੇ ਸਵਾਹ ਹੀ ਮਲੀ ਜਾਂਦੇ ਹੈ, ਭੂਤੀ ਲਾਈ ਜਾਂਦੇ ਹੈ, ਕੋਈ ਭੂਤੀ ਉਂਝ ਸਾਹ ਮਲੀ ਹੋਈ ਹੈ ਤੇ ਆਸਣਾਂ ਦੇ ਵਿੱਚ ਬਹੁਤ ਸਾਰੀ ਮਾਇਆ ਇਕੱਠੀ ਕਰੀ ਜਾਂਦੇ ਹੈ।
ਸਿੰਘੀ ਨਾਦ ਵਜਾਵ ਹੈ,
ਮੂੰਹ ਦੇ ਵਿੱਚ ਹਰਨ ਦੇ ਸਿੰਘ ਨੂੰ ਲੈ ਕੇ ਵਜਾਉਂਦੇ ਹੈ, ਨਾਦ ਬਿਗਲ ਜਿਹਾ ਬਣਿਆ ਹੁੰਦਾ ਹੈ, ਕਈ ਬਿਗਲਾਂ ਦੇ ਤਾਂ ਹੀ ਨਾਦ ਸੰਖਾਂ ਨੂੰ ਵਜਾਉਂਦੇ ਹੈ, ਕੋਈ ਹਰਨਾਂ ਦੀਆਂ ਸਿੰਘੀਆਂ ਨੂੰ ਵਜਾਉਂਦੇ ਹਨ।
ਜਾਂ ਤੁਧ ਭਾਵ ਹੈ ਤਾਂ ਪੜ੍ਹੇ ਕਿਤਾਬਾਂ,
ਜੇ ਮਹਾਰਾਜ ਜੇ ਤੈਨੂੰ ਪਾਉਂਦਾ ਹੈ ਤਾਂ ਕਈ ਕਿਤਾਬਾਂ ਮੁਸਲਮਾਨ ਅੰਜੀਲ ਤੁਰੇਤ ਜੰਬੂਰ ਕੁਰਾਨ ਆਦਿਕ ਇਹਨਾਂ ਕਿਤਾਬਾਂ ਨੂੰ ਪੜ੍ਹੀ ਜਾਂਦੇ ਹੈ।
ਮੁੱਲਾ ਸੇਖ ਕਹਾਵ ਹੈ,
ਕੋਈ ਆਪਣੇ ਆਪ ਨੂੰ ਮੁੱਲਾ ਬਾਂਗ ਦੇਣ ਵਾਲੇ ਤੇ ਸ਼ੇਖ ਬਿਰਧ ਜਾਤੀ ਵਾਲੇ ਭਰਾਈਆਂ ਵਿੱਚੋਂ ਕਹਾਉਂਦੇ ਹਨ।
ਜਾਂ ਤੁਧ ਭਾਵ ਹੈ ਤਾਂ ਹੋਵ ਹੈ ਰਾਜੇ,
ਜੇ ਤੈਨੂੰ ਭਾਵੇ ਤਾਂ ਸਕਾਮੀ ਲੋਕ ਪਾਤਸ਼ਾਹੀ ਦੇ ਮਾਲਕ ਬਣ ਜਾਂਦੇ, ਰਾਜੇ ਰਿਵਾੜਿਆਂ ਦੇ ਮਾਲਕ ਰਾਜੇ ਬਣ ਜਾਂਦੇ ਹੈ।
ਰਸ ਕਸ ਬਹੁਤ ਕਮਾਵ ਹੈ,
ਉਹ ਰਾਜੇ ਬਣ ਕੇ ਰਸ ਖਿੱਚ ਖਿੱਚ ਕੇ ਅਰਕ ਚੋ ਚੋ ਕੇ ਅਤਰ ਫਲੇਦ ਆਦਿਕ ਬਹੁਤ ਕਸ ਕਸ ਕੇ ਖਿੱਚ ਕੇ ਅਰਕ ਆਦਿਕ ਸ਼ਰਾਬ ਨੂੰ ਚੋ ਚੋ ਕੇ ਉਹਦਾ ਰਸ ਕੱਢ ਕੇ ਖੰਡ ਵਾਂਗੂ ਉਸ ਦੇ ਤਾਈ ਬਹੁਤ ਸਾਰੇ ਤੂੰ ਰਸਾਂ ਕਸਾਂ ਦੀ ਕਮਾਈ ਕਰਦੇ ਹਨ।
ਜਾਂ ਤੁਧ ਭਾਵ ਹੈ ਤੇਗ ਵਗਾਵ ਹੈ,
ਜੇ ਤੈਨੂੰ ਭਾਵੇ ਤਾਂ ਕਈ ਮਹਾਰਾਜ ਯੋਧੇ ਆਪਣੇ ਆਪ ਨੂੰ ਕਹਾਉਂਦੇ ਹੈ, ਉਹ ਜੰਗਾਂ ਵਿੱਚ ਜਾ ਕੇ ਰਾਜਿਆਂ ਦੇ ਸੂਰਮੇ ਬਣ ਕੇ ਤਲਵਾਰਾਂ ਨੂੰ ਵਗਾਉਂਦੇ ਚਲਾਉਂਦੇ ਹੈ,
ਸਿਰ ਮੁੰਡੀ ਕੱਟ ਜਾਵ ਹੈ,
ਉਹ ਐਸੇ ਯੋਧੇ ਕਹਾਉਂਦੇ ਉਹਨਾਂ ਦੇ ਸਿਰ ਮੁੰਡੀ ਗਰਦਨ ਦੇ ਉੱਤੋਂ ਕੱਟੇ ਜਾਂਦੇ ਹੈ, ਗਰਦਨਾਂ ਤੇ ਸਿਰ ਵੱਖੋ ਵੱਖਰੇ ਹੋ ਜਾਂਦੇ ਹੈ, ਹੋਰਨਾਂ ਦੇ ਯੋਧਿਆਂ ਦੀਆਂ ਗਰਦਨਾਂ ਕੱਟ ਕੇ ਮੁੰਡੀ ਧੜ ਵੱਖਰੀ ਕਰ ਦਿੰਦੇ ਹਨ।
ਜਾਂ ਤੁਧ ਭਾਵ ਹੈ ਜਾਹੇ ਦਿਸ਼ਾਂਤਰ,
ਜੇ ਤੈਨੂੰ ਭਾਵੇ ਤਾਂ ਕਈ ਸਫੀਰ ਬਣੇ ਰਹਿੰਦੇ ਹੈ, ਉਹ ਦਿਸ਼ਾ ਦੇ ਅੰਦਰ ਜਾਂਦੇ ਹਨ।
ਸੁਣ ਗੱਲਾਂ ਘਰ
ਆਵੇ, ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਫਲਾਣੇ ਬਾਦਸ਼ਾਹ ਦਾ ਇਹ ਖਿਆਲ ਹੈ, ਫਲਾਣੇ ਬਾਦਸ਼ਾਹ ਦਾ ਖਿਆਲ ਹੈ, ਜਿਵੇਂ ਨਹਿਰੂ ਧੀ ਸਫੀਰ ਬਣ ਕੇ ਗਈ ਸੀ ਅਮਰੀਕਾ ਵਿੱਚ, ਕਿਉਂ ਗੱਲਾਂ ਸੁਣ ਸੁਣ ਕੇ ਆਪਣੇ ਘਰ ਚ ਆ ਕੇ ਮੁਲਕ ਦੀ ਗੱਲਾਂ ਦੱਸਦੇ ਹੈ।
ਜਾਂ ਤੁਧ ਭਾਵ ਹੈ ਨਾਇ ਰਚਾਵ ਹੈ,
ਤੇ ਪਰਮੇਸ਼ਰ ਜੇ ਤੈਨੂੰ ਭਾਵੇ ਸਾਰਿਆਂ ਨਾਲੋਂ ਵੱਧ ਕੇ ਤਾਂ ਇਹ ਗੱਲ ਹੈ, ਜੇ ਤੈਨੂੰ ਭਾਵੇ ਆਪਦੇ ਨਾਮ ਚ ਰਚਾ ਲੈਣਾ ਹੈ।
ਤੁਧ ਭਾਣੇ ਤੂੰ ਭਾਵ ਹੈ,
ਉਹ ਮਾਰਾ ਨਾਮ ਜਿਨ੍ਹਾਂ ਰਚਾਉਣਾ ਉਹ ਤੈਨੂੰ ਭਾਉਂਦੇ ਹੈ ਤੇ ਤੂੰ ਉਹਨਾਂ ਨੂੰ ਚੰਗਾ ਲੱਗਦਾ ਸੱਚੇ ਪਾਤਸ਼ਾਹ।
ਨਾਨਕ ਏਕ ਕਹੈ ਬੇਨੰਦ,
ਸਤਿਗੁਰੂ ਜੀ ਕਹਿੰਦੇ ਅਸੀਂ ਇੱਕੋ ਬੇਨਤੀ ਕਰਦੇ ਹਾਂ ਕਿ ਜਿਹੜੇ ਤੈਨੂੰ ਤੇਰੇ ਨਾਮ ਚ ਰਾਜ ਜਾਂਦੇ ਉਹ ਤੈਨੂੰ ਪਾਉਂਦੇ ਤੂੰ ਉਹਨਾਂ ਨੂੰ ਚੰਗਾ ਲੱਗਦਾ,
ਹੋਰ ਸਗਲੇ ਕੂੜ ਕਮਾਲ
ਇਹ ਅਸੀਂ ਬੇਨਤੀ ਕਰਦੇ ਹੈ ਤਾਂ ਤੇਰੇ ਭਾਣੇ ਚ ਹੀ ਭਾਵੇਂ, ਪਰ ਸਾਰੇ ਝੂਠ ਦੀ ਕਮਾਈ ਕਰਦੇ ਆ ਬਾਕੀ ਦੇ ਜਿੰਨੇ ਹਨਗੇ, ਜਿਹਨਾਂ ਨੂੰ ਨਾਮ ਚ ਰਚਾ ਲੈਂਦਾ ਉਹ ਤੈਨੂੰ ਪਾਉਂਦੇ ਤੂੰ ਉਹਨਾਂ ਨੂੰ ਪਾਉਣਾ, ਇਹ ਸਾਡੀ ਤਾਂ ਬੇਨਤੀ ਆਪਦੇ ਨਾਮ ਚ ਸਾਨੂੰ ਰਚਾ, ਹੋਰ ਤਾਂ ਸਾਰੇ ਕੂੜ ਦੀ ਕਮਾਈ ਕਰਦੇ ਹਨ ਅੰਤ ਨੂੰ ਕੂੜ ਹੀ ਹੋ ਜਾਂਦੇ ਹਨ।
ਮਹੱਲਾ ਪਹਿਲਾ, ਜਾਂ ਤੂੰ ਵੱਡਾ ਸਭ ਵਡਿਆਈਆਂ,
ਇਹ ਪਰਮੇਸ਼ਰ ਜਦੋਂ ਤੂੰ ਸਾਨੂੰ ਵੱਡਾ ਮਿਲ ਗਿਆ ਤਾਂ ਸਾਨੂੰ ਸਾਰੀਆਂ ਵਡਿਆਈਆਂ ਵਿੱਚ ਹੀ ਆ ਗਈਆਂ।
ਚੰਗਾ ਚੰਗਾ ਹੋਈ,
ਜਦੋਂ ਪਰਮੇਸ਼ਰ ਸਾਨੂੰ ਤੇਰਾ ਚੰਗਾ ਨਾਮ ਮਿਲ ਗਿਆ, ਅਸੀਂ ਤੇਰੇ ਚੰਗੇ ਨਾਮ ਕਰਕੇ ਚੰਗੀ ਸਾਡੀ ਹਾਲਤ ਹੋ ਗਈ, ਮਨ ਦੀ ਬਿਰਤੀ ਜਿਹੜੀ ਸੀ ਉਹ ਬਦਲ ਕੇ ਵਿਸ਼ਿਆਂ ਵੱਲੋਂ ਆਤਮ ਵਿਸ਼ੈਣੀ ਹੋ ਗਈ। ਇਸੇ ਪ੍ਰਕਾਰ ਹੇ ਜੀਵ,
ਜਾਂ ਤੂੰ ਵੱਡਾ ਸਭ ਵਡਿਆਈਆਂ,
ਜੇ ਤੂੰ ਵੱਡੇ ਪਰਮੇਸ਼ਰ ਦਾ ਨਾਮ ਜਪੇ ਤਾਂ ਸਾਰੀਆਂ ਵਡਿਆਈਆਂ ਤੈਨੂੰ ਮਿਲ ਜਾਣ, ਬ੍ਰਹਮ ਗਿਆਨੀ ਆਪ ਪਰਮੇਸ਼ਰ ਦੀ ਪਦਵੀ ਤੂੰ ਪਾ ਲਵੇ।
ਚੰਗਾ ਚੰਗਾ ਹੋਈ,
ਜੇ ਤੂੰ ਚੰਗੇ ਸਤਿਗੁਰਾਂ ਦਾ ਉਪਦੇਸ਼ ਲੈ ਲਵੇ ਤੇਰਾ ਜੀਵਨ ਵੀ ਚੰਗਾ ਹੋ ਜਾਵੇ।
ਜਾਂ ਤੂੰ ਸੱਚਾ
ਫਿਰ ਪੜ ਕੇ,
ਜਾਂ ਤੂੰ ਵੱਡਾ ਸਭ ਵਡਿਆਈਆਂ,
ਜਦੋਂ ਇਹ ਜੀਵ ਤੂੰ ਪਦ ਦਾ ਲੱਖ ਅਰਥ ਜੇ ਤੂੰ ਜਾਣ ਲਵੇ ਤੋ ਵੱਡਾ ਤਦ ਪਦ ਦਾ ਲੱਖ ਸਰੂਪ ਆਪ ਹੈ ਤਾਂ ਸਾਰੀਆਂ ਵਡਿਆਈਆਂ ਤੇਰੇ ਸਰੂਪ ਵਿੱਚ ਹੀ ਹਨ।
ਚੰਗਾ ਚੰਗਾ ਹੋਈ,
ਅਤੇ ਚੰਗਾ ਨਾਮ ਜਪ ਕੇ ਤੇਰਾ ਜੀਵਨ ਜੇ ਹੋ ਜੇ ਜਿਹੜਾ ਤੇਰੀ ਸੰਗਤ ਕਰੇ ਉਹ ਵੀ ਚੰਗਾ ਹੋ ਜਾਵੇ।
ਜਾਂ ਤੂੰ ਸੱਚਾ ਤਾਂ ਸਭ ਕੋ ਸੱਚਾ, ਸੱਚਾ ਤਾਂ ਸਭ ਕੋ ਸੱਚਾ,
ਜਦੋਂ ਤੂੰ ਸੱਚੇ ਪਾਤਸ਼ਾਹ ਦਾ ਨਾਮ ਜਪਣ ਲੱਗ ਜੇ ਤੇਰੇ ਅੰਦਰ ਸੱਚਾ ਆ ਜੇ ਫਿਰ ਤੈਨੂੰ ਸਭ ਕੋਈ ਸੱਚਾ ਪ੍ਰਤੀਤ ਹੋਣ ਲੱਗ ਜਾਵੇ। ਜਦੋਂ ਤੂੰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਸੱਚਾ ਮਿਲ ਗਿਆ ਤਾਂ ਸਭ ਕੋਈ ਤੇਰਾ ਸੱਚ ਸਰੂਪ ਦਿਸਣ ਲੱਗ ਗਿਆ ਸਾਨੂੰ ਸਾਰਿਆਂ ਵਿੱਚ।
ਕੂੜਾ ਕੋਈ ਨਾ ਕੋਈ,
ਫਿਰ ਕੂੜਾ ਕੋਈ ਵੀ ਜੇ ਕਹੀਏ ਹੈ ਕੋਈ, ਕਹਿੰਦੇ ਕੋਈ ਨੀ, ਸਾਰਿਆਂ ਚ ਸੱਚਾਈ ਪ੍ਰਗਟ ਹੋ ਜਾਂਦਾ ਤੂੰ ਆਖੋ ਕੋਈ ਕੂੜਾ ਹੈ ਕੋਈ ਕੋਈ ਵੀ ਨਹੀਂ ਹੈ
ਆਖਣ ਵੇਖਣ ਬੋਲਣ ਚੱਲਣ
ਆਖਣ ਮੂੰਹ ਦਾ ਜਿਹੜਾ ਕੰਮ ਹੈ ਆਖਣ ਮੁਖ ਕਰਕੇ ਜਿਹੜਾ
ਬੋਲਣ
ਬੋਲਣਾ ਹੈ ਆਖਣ ਮੁਖ ਕਰਕੇ ਅੱਖਾਂ ਦੇ ਨਾਲ ਵੇਖਣਾ ਹੈ ਜਿਹੜਾ
ਚੱਲਣ
ਪੈਰਾਂ ਨਾਲ ਜਿਹੜਾ ਤੁਰਨਾ ਹੈ
ਜੀਵਨ ਮਰਨਾ
ਅਤੇ ਜਿਉਣਾ ਤੇ ਮਰਨਾ ਇਹ ਸਭ ਮਾਇਆ ਕਰਕੇ ਹੈ ਖੱਟ ਵਿਕਾਰ ਜਿਹੜੇ ਸਰੀਰ ਦੇ ਅੰਦਰ ਹੈ ਆਖਣਾ ਮੁਖ ਕਰਕੇ ਸਿਆਣਾ ਦਾ ਵੇਖਣਾ ਅੱਖਾਂ ਕਰਕੇ ਤੇ ਬੋਲਣਾ ਵਾਕਾਂ ਦਾ ਅਤੇ ਚੱਲਣਾ ਪੈਰਾਂ ਦਾ ਜਿਉਣਾ ਤੇ ਮਰਨਾ ਇਹ ਮਾਇਆ ਕਰਕੇ ਸਭ ਧਾ ਜਾਣ ਵਾਲੇ ਪਦਾਰਥ ਨੇ
ਹੁਕਮ ਸਾਜ ਹੁਕਮ ਵਿੱਚ ਰੱਖੇ
ਕਿਉਂ ਚਾਹੀਦਾ ਪਰਮੇਸ਼ਰ ਦੇ ਨਾਮ ਦੇ ਬੋਲਾਂ ਨੂੰ ਆਖਣਾ ਚਾਹੀਦਾ ਤੇ ਵੇਖਣਾ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਨੂੰ ਚਾਹੀਦਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਅਤੇ
ਬੋਲਣ ਚੱਲਣ
ਬੋਲਣਾ ਸਤਨਾਮ ਦਾ ਹੀ ਬੋਲਣਾ ਚਾਹੀਦਾ ਚੱਲਣਾ ਸਤਸੰਗ ਚ ਮਿਲ ਕੇ ਬੈਠਣਾ ਚਾਹੀਦਾ ਹੈ
ਜੀਵਨ ਮਰਨਾ ਧਾਤ
ਅਤੇ ਜੀਵਤ ਭਾਵ ਤੋਂ ਮਰ ਕੇ ਫਿਰ ਭਾਈ ਉਹ ਧਾਂਤ ਜਿਹੜਾ ਸੁਖ ਸੋਨੇ ਦੀ ਨਿਆਈ ਪਰਮੇਸ਼ਵਰ ਹੈ ਉਹਦੇ ਚ ਮਿਲਿਆ ਜਾਂਦਾ ਹੈ
ਹੁਕਮ ਸਾਜ ਹੁਕਮ ਵਿੱਚ ਰੱਖੇ
ਹੁਕਮ ਦੁਆਰਾ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਮਹਾਰਾਜ ਨੇ ਸਾਰਿਆਂ ਨੂੰ ਸਾਜਣਾ ਕੀਤਾ ਅੰਗਾਂ ਪ੍ਰਤੰਗਾਂ ਨੂੰ ਹੁਕਮ ਦੇ ਵਿੱਚ ਸਾਰਿਆਂ ਦੀ ਪਾਲਣਾ ਕਰਕੇ ਰੱਖਿਆ ਕਰਦਾ ਹੈ
ਨਾਨਕ ਸੱਚਾ ਆਪ
ਉਹ ਪਰਮੇਸ਼ਵਰ ਆਪ ਹੈ ਸੱਚਾ ਉਹ ਸੱਚੇ ਦੇ ਵਿੱਚ ਜੁੜ ਜਾਣਗੇ ਫਿਰ ਸੱਚੇ ਦੀ ਪ੍ਰਾਪਤੀ ਹੋਵੇਗੀ
ਪੌੜੀ ਸਤਿਗੁਰ ਸੇਵ ਨਿਸੰਗ
ਤੇ ਭਾਈ ਗੁਰੂ ਸਾਹਿਬ ਦੀ ਸੇਵਾ ਜਦੋਂ ਕਰੀਏ ਸ਼ੰਕਾ ਨਹੀਂ ਰੱਖਣੀ ਚਾਹੀਦੀ ਸੰਗਣਾ ਨਹੀਂ ਚਾਹੀਦਾ ਗੁਰੂ ਸਾਹਿਬ ਦੀ ਸੇਵਾ ਕਰਦੇ ਬਈ ਮੈਨੂੰ ਕਹਿਣਗੇ ਮੈਂ ਅਮੀਰ ਹਾਂ ਗੁਰੂ ਸਾਹਿਬ ਦੀ ਸੇਵਾ ਕਰਦਾ ਨਿਸੰਕ ਹੋ ਕੇ ਸੰਗਣ ਤੋਂ ਰਹਿ ਤੋ ਕੇ ਸੇਵਾ ਕਰਨੀ ਚਾਹੀਦੀ ਹੈ
ਭਰਮ ਚੁਕਾਈ ਹੈ
ਭਰਮ ਨਹੀਂ ਇੱਕ ਜਿਵੇਂ ਗੁਰੂ ਅਮਰਦਾਸ ਸਾਹਿਬ ਨੂੰ ਗੁਰੂ ਅੰਗਦ ਸਾਹਿਬ ਦੀ ਸੇਵਾ ਕੀਤੀ 12 ਸਾਲ ਭਰਮ ਨਹੀਂ ਰੱਖਣਾ ਚਾਹੀਦਾ ਕੋਈ ਕੁਝ ਕਹੀ ਜਾਵੇ ਤੇ ਗੁਰੂ ਸਾਹਿਬ ਭਰਮ ਚੱਕ ਦਿੰਦੇ ਭੇਦ ਭਰਮ ਕਰਤਾ ਭਰਮ ਆਦਿਕ
ਸਤਿਗੁਰ ਆਖੇ ਕਾਰ
ਜੋ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਾਰ ਆਗਿਆ ਕਹਿੰਦੇ ਹੈ ਸੇਵਾ ਭਗਤੀ ਟਹਿਲ ਦੀ
ਸੋ ਕਾਰ ਕਮਾਈ ਹੈ
ਉਹ ਕਾਰ ਟਹਿਲ ਭਗਤੀ ਦੀ ਕਮਾਉਣਾ ਕਰੀਏ
ਸਤਿਗੁਰ ਹੋਏ ਦਇਆ
ਜਦੋਂ ਸਤਿਗੁਰੂ ਜੀ ਸੇਵਾ ਵੇਖ ਕੇ ਦਿਆਲੂ ਹੋ ਜਾਂਦੇ ਹੈ
ਤਾਂ ਨਾਮ ਤੇ ਆਈ
ਮਹਾਰਾਜ ਦੀ ਬਖਸ਼ਿਸ਼ ਨਾਮ ਹੈ ਸੋ ਨਾਮ ਪਰਮੇਸ਼ਰ ਦਾ ਫਿਰ ਧਿਆਈ ਦਾ ਹੈ
ਲਾਹਾ ਭਗਤ ਸੋ ਸਾਰ
ਇਹ ਜਿਹੜਾ ਪਰਮੇਸ਼ਰ ਦੀ ਭਗਤੀ ਕਰਨੀ ਹੈ ਇਹ ਦੁਨੀਆਂ ਅੰਦਰ ਸੋ ਭਲੀ ਪ੍ਰਕਾਰ ਸਾਰ ਰੂਪ ਦਾ ਲਾਭ ਹੈ ਸਾਰ ਰੂਪ ਜੋ ਬ੍ਰਹਮ ਹੈ ਤਤ ਰੂਪ ਉਹਦਾ ਇਹ ਲਾਹਾ ਹੈ
ਗੁਰਮੁਖ ਪਾਈ ਹੈ
ਗੁਰਮੁਖਾਂ ਦੀ ਸੰਗਤ ਕਰਕੇ ਹਦਾਤ ਨੂੰ ਪਾਈ ਦਾ ਹੈ
ਮਨਮੁਖ ਕੂੜ ਗੁਬਾਰ
ਜਿਹੜੇ ਮਨੁੱਖ ਲੋਕ ਆ ਕੂੜ ਝੂਠ ਬੋਲਦੇ ਹੈ ਗੁਬਾਰ ਅਗਿਆਨ ਦਾ ਹਨੇਰਾ ਉਹਨਾਂ ਦੇ ਅੰਦਰ ਪਿਆ ਰਹਿੰਦਾ ਹੈ
ਕਮਾਈ
ਦੀ ਕਮਾਈ ਉਹਨੇ ਕੀਤੀ ਪਿੱਛੇ ਹੁਣ ਵੀ ਕੂੜ ਦੀ ਕਮਾਈ ਕਰਦੇ ਹੈ ਅੱਗੇ ਨੂੰ ਵੀ ਕੂੜ ਕਰਕੇ ਗੁਬਾਰ ਹਨੇਰਾ ਗਿਆਨ ਦਾ ਪਿਆ ਰਹੇਗਾ
ਸੱਚੇ ਦੇ ਦਰ ਜਾਏ
ਸੱਚੇ ਦੇ ਦਰ ਸਾਧ ਸੰਗਤ ਵਿੱਚ ਜਾ ਕੇ
ਸੱਚ ਚਵਾਈ ਹੈ
ਸੱਚੇ ਦੇ ਦਰ ਚ ਜਾ ਕੇ ਸੱਚ ਚਵਾਈ ਹੈ ਸੱਚੇ ਦੇ ਨਾਮ ਨੂੰ ਚਵਾਈਏ ਆਪ ਉਚਾਰਨਾ ਕਰੀਏ ਆਪਣੇ ਮੂੰਹ ਤੋਂ ਅਤੇ ਸੱਚੇ ਦਰਜੇ ਤੋਂ ਜਾਈਏ ਉੱਥੇ ਕੂੜੀਆਂ ਗੱਲਾਂ ਪਾਰਟੀ ਵਾਜ ਦੀਆਂ ਗੱਲਾਂ ਝਗੜੇ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਸੱਚੇ ਦੇ ਨਾਮ ਨੂੰ ਚਵਾਈਏ ਉਚਰਾਉਣਾ ਕਰੀਏ
ਸੱਚਾ ਅੰਦਰ ਮਹਿਲ
ਉਹ ਸੱਚਾ ਸਾਰਿਆਂ ਦੇ ਹਿਰਦੇ ਰੂਪੀ ਮਹਿਲ ਦੇ ਅੰਦਰ ਹੈ ਪਰਮੇਸ਼ਰ
ਸੱਚ ਬੁਲਾਈਏ
ਉਹ ਸੱਚਾ ਫਿਰ ਬੁਲਾ ਲੈਂਦਾ ਤੁਰਿਆ ਪਦ ਵਿੱਚ ਇਸ ਪ੍ਰਕਾਰ ਨਿਹਾਲ ਹੋ ਜਾਈਦਾ ਹੈ
ਨਾਨਕ ਸੱਚ ਸਦਾ ਸੱਚਿਆਰ
ਸਤਿਗੁਰੂ ਸਾਹਿਬ ਕਹਿੰਦੇ ਜੋ ਸੱਚੇ ਨਾਮ ਨੂੰ ਜਪਣ ਵਾਲਾ ਹੈ ਉਹ ਸਦਾ ਸੱਚ ਦੀ ਪ੍ਰਾਪਤੀ ਵਾਲਾ ਪੁਰਖ ਹੈ
ਸੱਚ ਸਮਾਈ ਹੈ
ਸੱਚੇ ਅਕਾਲ ਪੁਰਖ ਵਿੱਚੋਂ ਸਮਾ ਜਾਂਦੇ ਹੈ ਭੇਦ ਹੋ ਜਾਂਦੇ ਹੈ ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਹਨ
ਸੱਚੇ ਅੰਦਰ ਮਹਿਲ ਸੱਚ ਬੁਲਾਈ ਹੈ ਨਾਨਕ ਸੱਚ ਸਦਾ ਸੱਚਿਆਰ ਸੱਚ ਸਮਾਈ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ